ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਰ ਸਲਾਹ ਇਕੱਠੇ ਭੈ, ਸਤਿਗੁਰ ਕੀ ਕਰ ਆਸ, ਪੜੈ ਬਾਣੀਆਂ ਗੁਰੂ ਕੀ, ਇਕਣ ਹੋਏ ਕਰ ਰਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੇ ਵਿੱਚ ਸੰਧਿਆ ਦੇ ਦੀਵਾਨ ਸਜੇ ਨੇ। ਅੰਮ੍ਰਿਤਮਈ ਬਾਣੀ ਦਾ ਜਾਪ ਕੀਰਤਨ ਹੋਇਆ ਔਰ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ ਜੀ ਦੇ ਜਥੇ ਪਾਸੋਂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰਬਾਰ ਵਿੱਚ ਹਰ ਰੋਜ਼ ਸ਼ਾਮਾਂ ਦੇ ਦੀਵਾਨ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਬਾਬਾ ਤਾਰਾ ਸਿੰਘ ਜੀ ਡਾਲਵਾਂ ਦਾ ਪ੍ਰਸੰਗ, ਬਾਬਾ ਤਾਰਾ ਸਿੰਘ ਜੀ ਦੇ ਉੱਤੇ ਸਾਹਿਬ ਰਾਏ ਨੇ ਜਾ ਕੇ ਚੁਗਲੀ ਲਾਈ, ਪੱਟੀ ਦੇ ਨਵਾਬ ਨੂੰ ਚੜ੍ਹਾ ਲਿਆਇਆ। ਪੱਟੀ ਦਾ ਨਵਾਬ ਆਪਣੇ ਵੱਲੋਂ ਤਾਂ ਬੜੀ ਚਲਾਕੀ ਕਰਕੇ ਵੀ ਅੰਮ੍ਰਿਤ ਵੇਲੇ ਸੁੱਤੇ ਸਿੰਘਾਂ ਨੂੰ ਦੱਬ ਲਵਾਂਗਾ, ਫੌਜ ਲੈ ਕੇ ਆਇਆ। ਪਰ ਰਸਤੇ 'ਚ ਬੱਬਰ ਸ਼ੇਰ ਬਾਬਾ ਬਘੇਲ ਸਿੰਘ ਜੀ ਉਹਨਾਂ ਨੂੰ ਟੱਕਰ ਗਏ। ਬਾਬਾ ਬਘੇਲ ਸਿੰਘ ਜੀ ਨੇ ਇਕੱਲਿਆਂ ਨੇ ਹੀ ਵੈਰੀ ਨੂੰ ਲਲਕਾਰਿਆ ਅਤੇ ਆਪਣੇ ਬਰਛੇ ਨਾਲ ਬਹੁਤ ਸਾਰਿਆਂ ਦਾ ਭੋਗ ਪਾ ਦਿੱਤਾ। ਜੰਗ ਕਰਦੇ ਬਾਬਾ ਬਘੇਲ ਸਿੰਘ ਜੀ ਦੇ ਪੱਟਾਂ ਵਿੱਚ ਵੈਰੀਆਂ ਨੇ ਗੋਲੀਆਂ ਮਾਰੀਆਂ, ਜਿਨ੍ਹਾਂ ਕਰਕੇ ਉਹਨਾਂ ਦਾ ਸਰੀਰ ਹੌਲੇ ਹੌਲੇ ਜੰਗ ਕਰਦਿਆਂ ਸ਼ਹੀਦ ਹੋਇਆ। ਅਤੇ ਪਿੱਛੋਂ ਸਿੰਘਾਂ ਦਾ ਦਲ ਜਦੋਂ ਆ ਪਿਆ ਉਸ ਲੜਾਈ ਦੇ ਵਿੱਚ, ਉਸ ਪੱਟੀ ਦੇ ਫੌਜਦਾਰ ਦਾ ਭਤੀਜਾ ਵੀ ਮਾਰਿਆ ਗਿਆ, ਹੋਰ ਵੀ ਬਹੁਤ ਸਾਰੇ ਬੰਦੇ ਮਾਰੇ ਗਏ। ਪੱਟੀ ਦਾ ਫੌਜਦਾਰ ਆਪਣੀ ਫੌਜ ਸਮੇਤ ਭੱਜ ਕੇ ਕੰਬੋ ਕੀ ਮਾੜੀ ਜਾ ਕੇ ਦਮ ਲਿਆ, ਆਪਣੇ ਭਤੀਜੇ ਦੀ ਲੋਥ ਲੈ ਕੇ ਲਾਹੌਰ ਜਾ ਪਹੁੰਚਿਆ ਅਤੇ ਜ਼ਕਰੀਆ ਖਾਨ ਦੀ ਕਚਹਿਰੀ 'ਚ ਰੋਇਆ ਪਿੱਟਿਆ। ਨਾਲ ਸਾਹਿਬ ਰਾਏ ਚੌਧਰੀ ਵੀ ਜਾ ਕੇ ਕਹਿਣ ਲੱਗੇ ਕਿ ਖਾਨ ਸਾਹਿਬ, ਤੁਸੀਂ ਤਾਂ ਘੂਕਦੋਂ ਨੀਂਦ ਸੁੱਤੇ ਪਏ ਹੋ, ਸਿੰਘਾਂ ਨੇ ਸਾਡਾ ਜੀਣਾ ਹਰਾਮ ਕਰ ਦਿੱਤਾ। ਆ ਦੇਖੋ, ਪੱਟੀ ਦੇ ਨਵਾਬ ਦਾ ਭਤੀਜਾ ਮਾਰਿਆ, ਬਹੁਤ ਸਾਰੇ ਫੌਜੀ ਮਾਰੇ ਨੇ। ਤਾਰਾ ਸਿੰਘ ਡਲਵਾਂ ਦੇ ਕੋਲ ਬੜੇ ਬੜੇ ਜੰਗੀ ਯੋਧੇ ਰਹਿੰਦੇ ਨੇ, ਧਾੜ ਵੀ ਰਹਿੰਦੇ ਨੇ, ਡਾਕੂ ਰਹਿੰਦੇ ਨੇ, ਸਰਕਾਰ ਦੇ ਬਾਗੀ ਰਹਿੰਦੇ ਨੇ। ਤਾਰਾ ਸਿੰਘ ਦਾ ਡੇਰਾ ਸਰਕਾਰ ਦੇ ਵਿਰੋਧੀਆਂ ਦਾ ਡੇਰਾ ਹੈ, ਉਹਨਾਂ ਨੂੰ ਕਾਬੂ ਕੀਤਾ ਜਾਵੇ, ਬਾਬਾ ਤਾਰਾ ਸਿੰਘ ਨੂੰ ਸ਼ਹੀਦ ਕੀਤਾ ਜਾਵੇ। ਸੁਣ ਕੇ ਨਵਾਬ ਜ਼ਕਰੀਆ ਖਾਨ ਨੂੰ ਅੱਗ ਲੱਗ ਗਈ, ਉਹਨੇ ਤਿਆਰੀ ਕੀਤੀ, ਸਿੰਘਾਂ ਨੂੰ ਸ਼ਹੀਦ ਕਰਨ ਵਾਸਤੇ ਹੁਕਮ ਦਿੱਤਾ। ਉਧਰੋਂ ਲਾਹੌਰ ਦੇ ਸਿੱਖਾਂ ਨੇ ਇਹ ਜਦੋਂ ਖਬਰ ਪਾਈ ਵੀ ਬਾਬੇ ਤਾਰਾ ਸਿੰਘ ਦੇ ਖਿਲਾਫ 2200 ਘੋੜ ਸਵਾਰ ਲੈ ਕੇ ਮੋਮਨ ਖਾਂ ਜਾ ਰਿਹਾ, 5 ਹਾਥੀ, 4 ਰਹਿਕਲੇ, ਵੱਡੀਆਂ ਤੋਪਾਂ, ਛੋਟੀਆਂ ਤੋਪਾਂ ਲੈ ਕੇ ਅਤੇ ਬੜਾ ਜੰਗੀ ਸਮਾਨ ਲੈ ਕੇ ਮੋਮਨ ਖਾਂ ਜਾ ਰਿਹਾ। ਲਾਹੌਰ ਦੇ ਸਿੱਖਾਂ ਨੇ ਸੋਚਿਆ ਕਿ ਬਾਬਾ ਜੀ ਨੂੰ ਖਬਰ ਕਰ ਦੇਈਏ। ਲਾਹੌਰ ਦੇ ਸਿੰਘਾਂ ਨੇ ਇੱਕ ਬੰਦਾ ਘੋੜੇ 'ਤੇ ਚੜ੍ਹਾਇਆ ਅਤੇ ਦੌੜਾ ਕੇ ਬਾਬਾ ਜੀ ਕੋਲ ਆਇਆ। ਉਹਨੇ ਆ ਕੇ ਕਿਹਾ, ਬਾਬਾ ਜੀ, ਤੁਹਾਡੇ ਖਿਲਾਫ਼ ਬੜੀ ਭਾਰੀ ਫੌਜ ਮੋਮਨ ਖਾਂ ਲੈ ਕੇ ਆ ਰਿਹਾ, ਤੁਸੀਂ ਆਪਣਾ ਕੋਈ ਬਚਾਅ ਕਰ ਲਓ, ਇੱਥੋਂ ਅੱਗੇ ਪਿੱਛੇ ਹੋ ਜਾਓ, ਕਿਉਂਕਿ ਸਿਆਣਿਆਂ ਨੇ ਕਿਹਾ ਵੀ ਜੇ ਬਲਾ ਆਉਂਦੀ ਹੋਵੇ ਤਾਂ ਉਹਨੂੰ ਵੇਖ ਕੇ ਟਲਾਉਣਾ ਚਾਹੀਦਾ, ਅਤੇ ਤੁਸੀਂ ਇਸ ਬਲਾ ਤੋਂ ਬਚ ਜਾਓ, ਸਿੰਘਾਂ ਦੀਆਂ ਜਾਨਾਂ ਬੜੀ ਕੀਮਤੀ ਨੇ, ਬਚਾ ਲਓ। ਬਾਬਾ ਤਾਰਾ ਸਿੰਘ ਜੀ ਨੇ ਆਖਿਆ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਪੁੱਛ ਲੈਂਦੇ ਹਾਂ, ਜੇ ਗੁਰੂ ਸਾਹਿਬ ਦਾ ਹੁਕਮ ਜਿਵੇਂ ਆਵੇਗਾ ਉਵੇਂ ਕਰਾਂਗੇ। ਪੋਥੀ ਲੈ ਕੇ ਪ੍ਰਕਾਸ਼ ਕੀਤਾ, ਮਹਾਰਾਜ ਦੀ ਬਾਣੀ ਦਸਮ ਪਾਤਸ਼ਾਹ ਦੀ ਵਿੱਚੋਂ ਇੱਕ ਸਵਈਆ ਆਇਆ। ਸਵਈਆ ਸੀ, ਜੋ ਕਹੂੰ ਕਾਲ ਤੇ ਭਾਜ ਕੇ ਬਾਚੀਏ, ਤਉ ਕਹੋ ਕੁੰਟ ਵਿਖੈ ਭੱਜ ਜਾਈਐ। ਕਹਿੰਦੇ ਜੇ ਕੋਈ ਕਾਲ ਤੋਂ, ਮੌਤ ਤੋਂ ਭੱਜ ਕੇ ਬਚਣਾ ਚਾਹੇ ਤੇ ਕਿੱਥੇ ਜਾਏਗਾ। ਆਗੇ ਹੀ ਕਾਲ ਧਰੇ ਅਸ ਗਾਜਤ ਛਾਜਤ ਹੈ, ਜਿਹ ਤੇ ਨਸ ਆਈ ਹੈ। ਅੱਗੇ ਹੀ ਕਾਲ ਬੈਠਾ, ਮੌਤ ਅੱਗੇ ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ, ਜਿੱਥੇ ਜਾਵਾਂਗੇ ਮੌਤ ਉੱਥੇ ਵੀ ਆਵੇਗੀ। ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਹੋ ਕੁੰਟ ਬਿਖੈ ਭਜ ਜਈਐ ਆਗੇ ਹੂੰ ਕਾਲ ਧਰੇ ਅਸ ਗਾਜਤ ਛਾਜਤ ਹੈ ਜਿਹ ਤੇ ਨਸ ਆਈਐ ਐਸੋ ਨਾ ਕਹਿ ਗਿਓ ਕੋਈ ਸੋ ਦਾਵ ਰੇ ਇਹੋ ਜਿਹਾ ਕੋਈ ਦਾਵ ਬਣਿਆ ਨਹੀਂ ਇਹੋ ਜਿਹਾ ਕੋਈ ਤਰੀਕਾ ਬਣਿਆ ਨਹੀਂ ਜਾਹੇ ਉਪਾਪ ਸੋ ਘਾਵ ਬਚਈਐ ਇਹੋ ਜਿਹਾ ਕੋਈ ਤਰੀਕਾ ਨਹੀਂ ਜਿਹਦੇ ਨਾਲ ਮੌਤ ਦੇ ਵਾਰ ਤੋਂ ਬਚਿਆ ਜਾਵੇ ਜਦੋਂ ਮੌਤ ਦਾ ਵਾਰ ਵੱਜਣਾ ਕੋਈ ਨਹੀਂ ਬਚ ਸਕਦਾ ਜਾਤੇ ਨਾ ਛੂਟੀਐ ਮੂੜ ਕਹੂੰ ਹੇ ਮੂਰਖ ਜਿਸ ਕਾਲ ਤੋਂ ਕਿਸੇ ਤਰੀਕੇ ਨਾਲ ਨਹੀਂ ਬਚਿਆ ਜਾ ਸਕਦਾ ਹੱਸ ਤਾਂ ਕਿ ਨਾ ਕਿਉਂ ਸ਼ਰਨਾਗਤ ਜਾਈਏ ਫਿਰ ਉਹਦੀ ਸ਼ਰਨ ਕਿਉਂ ਨਾ ਚਲੇ ਜਾਈਏ ਬਾਬਾ ਤਾਰਾ ਸਿੰਘ ਕਹਿਣ ਲੱਗੇ ਸਤਿਗੁਰਾਂ ਦਾ ਹੁਕਮ ਇਹੀ ਹੈ ਵੀ ਹੁਣ ਜੰਗ ਦੇ ਲਈ ਤਿਆਰ ਹੋ ਜਾਈਏ ਮਰਨਾ ਜਾਂ ਮਾਰਨਾ ਇਹ ਅਕਾਲ ਪੁਰਖ ਦੇ ਭਾਣੇ ਵਿੱਚ ਹੈ ਜੇ ਲਿਖਿਆ ਹੈ ਤਾਂ ਸ਼ਹੀਦੀ ਹੋਣੀ ਹੈ ਫਿਰ ਕੋਈ ਟਾਲ ਨਹੀਂ ਸਕਦਾ ਅਤੇ ਬਾਬਾ ਜੀ ਨੇ ਆਪਣੇ ਸਾਥੀਆਂ ਨੂੰ ਤਿਆਰ ਕਰ ਲਿਆ ਉੱਧਰੋਂ ਮੋਮਨ ਖਾਨ ਦੀਆਂ ਫੌਜਾਂ ਚੜ੍ਹ ਕੇ 2200 ਘੋੜ ਸਵਾਰ 5 ਹਾਥੀ ਅਤੇ ਤੋਪਾਂ ਰਹਿਕਲੇ ਜੰਬੂਰੇ ਲੈ ਕੇ ਨਗਾਰੇ ਵਜਾਉਂਦਾ ਮੋਮਨ ਖਾਂ ਆਇਆ ਜੰਗ ਸ਼ੁਰੂ ਹੋਇਆ ਖਾਲਸਾ ਜੀ ਕਿਸ ਤਰ੍ਹਾਂ ਉਹ ਕਥਾ ਆਪਾਂ ਪ੍ਰੇਮ ਨਾਲ ਸਰਵਣ ਕਰੀਏ ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਦੋਹਰਾ ਕਰ ਸਲਾਹ ਇਕੱਠੇ ਭੈ ਸਤਿਗੁਰ ਕੀ ਕਰ ਆਸ
ਸਾਰੇ ਸਿੰਘਾਂ ਨੇ ਗੁਰਮਤਾ ਕਰ ਲਿਆ ਸਾਰੇ ਇਕੱਠੇ ਹੋ ਗਏ ਗੁਰੂ ਦਾ ਭਰੋਸਾ ਹੈ ਕੋਈ ਓਟ ਆਸਰਾ ਨਹੀਂ ਕੋਈ ਸ਼ਸਤਰ ਇੰਨੇ ਵਧੀਆ ਨਹੀਂ ਤੋਪਾਂ ਨਹੀਂ ਕੋਲ ਬੰਦੂਕਾਂ ਨਹੀਂ ਚੰਗੀਆਂ ਚੰਗੇ ਹਥਿਆਰ ਨਹੀਂ ਬਸ ਸਿੰਘਾਂ ਦੇ ਕੋਲ ਸਿਰਫ ਗਾਤਰੇ ਦੀਆਂ ਤਲਵਾਰਾਂ ਨੇ ਨੇਜੇ ਬਰਛੇ ਨੇ ਢਾਲਾਂ ਨੇ ਥੋੜ੍ਹੇ ਜਿਹੇ ਤੀਰ ਕਮਾਨ ਨੇ ਦੋ ਚਾਰ ਬੰਦੂਕਾਂ ਨੇ ਇੰਨਾ ਕੀ ਸਮਾਨ ਹੈ ਪਰ ਗੁਰੂ ਦਾ ਭਰੋਸਾ ਹੈ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਦਸਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਤੁਮਾਰਾ ਨਗਾ ਅਸਤ ਲਸਕਰ ਵਾ ਜ਼ਰ ਕਿ ਮਾਰਾ ਪਨਾਹ ਅਸਤ ਜਾਇਦਾ ਸ਼ੁਕਰ ਔਰੰਗਜ਼ੇਬ ਤੇਰੀ ਨਿਗਾਹ ਹਾਥੀਆਂ ਘੋੜਿਆਂ ਫੌਜਾਂ 'ਤੇ ਹੈ ਤੈਨੂੰ ਭਰੋਸਾ ਆਪਣੀਆਂ ਤੋਪਾਂ ਦਾ ਹੈ ਆਪਣੇ ਕਿਲਿਆਂ ਦਾ ਹੈ ਮੈਨੂੰ ਭਰੋਸਾ ਅਕਾਲ ਪੁਰਖ ਵਾਹਿਗੁਰੂ ਦਾ ਹੈ ਤੋ ਸਿੰਘਾਂ ਨੇ ਗੁਰੂ ਦੀ ਆਸ ਦੇ ਉੱਤੇ ਜੰਗ ਦੀ ਤਿਆਰੀ ਕਰ ਲਈ ਹੈ
ਪੜੇ ਬਾਣੀਆ ਗੁਰੂ ਕੀ ਇੱਕਣ ਹੋਏ ਕਰ ਰਾਸ
ਸਾਧ ਸੰਗਤ ਜੀ ਬਸ ਇੱਕੋ ਹੀ ਆਸਰਾ ਗੁਰੂ ਦਾ ਤੇ ਗੁਰਬਾਣੀ ਪੜ੍ਹਦੇ ਨੇ ਸਿੰਘ ਬਾਣੀ ਗੱਜ ਗੱਜ ਕੇ ਪੜ੍ਹਦੇ ਨੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਨੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਦੇ ਨੇ ਦਸਵੇਂ ਪਾਤਸ਼ਾਹ ਦੀ ਚੰਡੀ ਦੀ ਵਾਰ ਪੜ੍ਹਦੇ ਨੇ ਤੇ ਜੰਗ ਦਾ ਚਾਹ ਸਿੰਘਾਂ ਨੂੰ ਚੜ ਗਿਆ ਹੈ ਹਾਂਜੀ
ਦੋਹਰਾ ਮੋਮਨ ਚੜਿਓ ਸਿੰਘਨ ਪੈ ਸੰਗ ਲੈ ਕੇ ਸਰਦਾਰ
ਉਧਰੋਂ ਮੋਮਨ ਖਾਂ ਬੜੇ ਬੜੇ ਜੰਗੀ ਤੱਕੀ ਬੇਗ ਵਰਗੇ ਜਰਨੈਲਾਂ ਨੂੰ ਲੈ ਕੇ ਤੁਰਿਆ ਜਦੋਂ ਕਚਹਿਰੀ ਚੋਂ ਤੁਰਨ ਲੱਗੇ ਜ਼ਕਰੀਆ ਖਾਂ ਨੇ ਆਪਣੇ ਸਰਦਾਰਾਂ ਨੂੰ ਬੜੇ ਸਰੋਪੇ ਦਿੱਤੇ ਬੜੇ ਉਹਨਾਂ ਨੂੰ ਲਾਲਚ ਦਿੱਤੇ ਵੀ ਜੇ ਤਾਰਾ ਸਿੰਘ ਨੂੰ ਮਾਰ ਕੇ ਆਓਗੇ ਤੇ ਤੁਹਾਨੂੰ ਮੈਂ ਸੋਨੇ ਨਾਲ ਲੱਦ ਦਿਆਂਗਾ ਕੋਲ ਇੱਕ ਕਾਜੀ ਬੈਠਾ ਸੀ ਕਾਜੀ ਕਹਿਣ ਲੱਗਾ ਨਹੀਂ ਮਾਰ ਕੇ ਨਹੀਂ ਜਿਉਂਦੇ ਫੜ ਕੇ ਲਿਆਇਆ ਜੇ ਤੇ ਤੱਕੀ ਬੇਗ ਬੜਾ ਮਖੌਲੀਆ ਸੀ ਉਹ ਕਹਿਣ ਲੱਗਾ ਕਾਜੀ ਸਾਹਿਬ ਨੂੰ ਨਾਲ ਨਾ ਲੈ ਚੱਲੀਏ ਕਹਿੰਦਾ ਤੇ ਕਾਜੀ ਸਾਹਿਬ ਦਾ ਉਸੇ ਵੇਲੇ ਰੰਗ ਫਿੱਕਾ ਪੈ ਗਿਆ ਵੀ ਸਿੰਘਾਂ ਨਾਲ ਕੌਣ ਜਾ ਕੇ ਮੱਥਾ ਲਾਵੇਗਾ ਦੂਜਿਆਂ ਨੂੰ ਕਹਿਣਾ ਤੇ ਸੌਖਾ ਵੀ ਫੜ ਕੇ ਲਿਆਇਆ ਜੇ ਆਪ ਚੱਲ ਕਾ ਵੇਖ ਜ ਨਜ਼ਾਰਾ ਕਿੱਦਾਂ ਦਾ ਤੇ ਤੱਕੀ ਬੇਗ ਮੋਮਨ ਖਾਂ ਵੱਡੇ ਵੱਡੇ ਜਰਨੈਲ ਲਾਹੌਰ ਤੋਂ ਮਾਰੋ ਮਾਰ ਕਰਦੇ ਚੜੇ ਹਨ ਹਾਂਜੀ
ਮੋਹਰੇ ਰਾਤ ਸੋ ਉਨ ਲਈ ਬੇਖਬਰ ਹੋਏ ਸਿੰਘ ਮਾਰ
ਰਾਤ ਨੂੰ ਤੁਰੇ ਨੇ ਲਾਹੌਰੋਂ ਰਾਤ ਨੂੰ ਤਾਂ ਤੁਰੇ ਨੇ ਵੀ ਸਿੰਘਾਂ ਨੂੰ ਸੁੱਤੇ ਪਿਆਂ ਨੂੰ ਮਾਰਾਂਗੇ ਸਿੰਘ ਬੇਖਬਰ ਹੋਣਗੇ ਤੇ ਜਾ ਕੇ ਰਾਤੋ ਰਾਤ ਸਿੰਘਾਂ ਦਾ ਸਫਾਇਆ ਕਰ ਦਿਆਂਗੇ
ਤੋ ਉਸ ਜਾ ਉਪਲ ਜੱਟ ਹੁਤੋ ਮਿਲਿਓ ਘਵੰਡੋ ਧਾਏ
ਰਸਤੇ ਚ ਘਮਿੰਡਾ ਪਿੰਡ ਪੈਂਦਾ ਹੈ ਘਮਿੰਡੇ ਪਿੰਡ ਦਾ ਇੱਕ ਉਪਲ ਜੱਟ ਉਸ ਨੂੰ ਮੋਮਨ ਖਾਂ ਨੇ ਫੜ ਲਿਆ ਉਹ ਉਹਨਾਂ ਦਾ ਬੰਦਾ ਸੀ ਦੋਵੇਂ ਪਾਸੇ ਉਹ ਰੱਖਦਾ ਸੀ ਸਰਕਾਰ ਨਾਲ ਵੀ ਰੱਖਦਾ ਸੀ ਅਤੇ ਸਿੰਘਾਂ ਨਾਲ ਵੀ ਵਿੱਚੋਂ ਹਮਦਰਦੀ ਰੱਖਦਾ ਸੀ ਕਈ ਬੰਦੇ ਇਹੋ ਜਿਹੇ ਹੁੰਦੇ ਆ ਉਹਨਾਂ ਨੂੰ ਉੱਪਰੋਂ ਸਰਕਾਰ ਨਾਲ ਰੱਖਣੀ ਪੈਂਦੀ ਹੈ ਵਿੱਚੋਂ ਉਹ ਆਪਣੇ ਭਰਾਵਾਂ ਦਾ ਭਲਾ ਵੀ ਸੋਚਦੇ ਹੈ ਦੂਜੇ ਪਾਸੇ ਕਈ ਉਹੋ ਜਿਹੇ ਵੀ ਹੁੰਦੇ ਆ ਜਿਹੜੇ ਉੱਪਰੋਂ ਤਾਂ ਸਿੰਘਾਂ ਨਾਲ ਰੱਖਦੇ ਆ ਅਤੇ ਵਿੱਚੋਂ ਸਿੰਘਾਂ ਦੀਆਂ ਜੜ੍ਹਾਂ ਵੱਢਦੇ ਆ ਦੋ ਤਰ੍ਹਾਂ ਦੇ ਬੰਦੇ ਸੰਸਾਰ 'ਚ ਹੁੰਦੇ ਆ ਉੱਤੋਂ ਦੇ ਉਹ ਸਿੰਘਾਂ ਦੇ ਸਰਦਾਰ ਬਣ ਕੇ ਰਹਿੰਦੇ ਵੇ ਸੀ। ਸਿੰਘ ਬੜੇ ਸੱਚੇ ਸੁੱਚੇ ਸਿੰਘ ਆ, ਬੜੇ ਅਸੀਂ ਗੁਰੂ ਦੇ ਪਿਆਰੇ ਹਾਂ, ਅਤੇ ਵਿੱਚੋਂ ਵਿੱਚੋਂ ਸਾਧ ਸੰਗਤ ਜੀ ਦੁਸ਼ਮਣਾਂ ਨੂੰ ਖਬਰਾਂ ਦਿੰਦੇ ਆ। ਦੂਜੇ ਪਾਸੇ ਉਹ ਹੁੰਦੇ ਆ ਜਿਹੜੇ ਰਹਿੰਦੇ ਸਰਕਾਰ ਨਾਲ ਨੇ, ਪਰ ਆਪਣੇ ਭਰਾਵਾਂ ਦਾ ਫਿਰ ਵੀ ਉਹ ਭਲਾ ਸੋਚਦੇ ਨੇ। ਉਹਨਾਂ ਵਿੱਚੋਂ ਇੱਕ ਉੱਪਲ ਜੱਟ ਘਮਿੰਡੇ ਦਾ ਰਹਿਣ ਵਾਲਾ, ਉਹਨੂੰ ਮੋਮਨ ਖਾਂ ਨੇ ਰਸਤਿਓਂ ਚੁੱਕ ਲਿਆ। ਹਾਂਜੀ,
ਤਾਰਾ ਸਿੰਘ ਨਿਹੰਗ ਕੋ ਮੈਂ ਚੱਲ ਦਿਓ ਦਿਖਾਏ,
ਉਹਨੇ ਆਖਿਆ, ਉਹਨੂੰ ਪੁੱਛਿਆ ਵੀ ਤੂੰ ਜਾਣਨਾ ਤਾਰਾ ਸਿੰਘ? ਉਹ ਕਹਿੰਦਾ ਹਾਂਜੀ ਮੈਂ ਤਾਰਾ ਸਿੰਘ ਨਿਹੰਗ ਸਿੰਘ ਨੂੰ ਜਾਣਨਾ। ਕਹਿੰਦੇ ਤਾਰਾ ਸਿੰਘ ਨਿਹੰਗ ਕੋ ਮੈਂ ਚੱਲ ਦਿਓ ਦਿਖਾਏ, ਚਲੋ ਮੈਂ ਤੁਹਾਨੂੰ ਦਿਖਾ ਦਿਆਂਗਾ ਤਾਰਾ ਸਿੰਘ ਦਾ ਡੇਰਾ। ਉਹ ਉੱਪਲ ਜੱਟ ਜਿਹੜਾ ਅੰਦਰੋਂ ਭਾਈ ਤਾਰਾ ਸਿੰਘ ਨਾਲ ਹਮਦਰਦੀ ਵੀ ਰੱਖਦਾ ਸੀ, ਪਰ ਉੱਤੋਂ ਹੁਣ ਸਰਕਾਰ ਦੀ ਗੱਲ ਵੀ ਮੰਨਣੀ ਪੈਂਦੀ ਸੀ, ਉਹਦੇ ਨਾਲ ਮੋਮਨ ਖਾਂ ਦੇ ਚੱਲ ਪਿਆ। ਹਾਂਜੀ,
ਜੋ ਪਈ ਸੋ ਮੋਮਨ ਨੇ ਮੋਹਰੇ ਲਾਇਓ,
ਮੋਮਨ ਖਾਂ ਨੇ ਉਸ ਉੱਪਲ ਜੱਟ ਨੂੰ ਆਪਣੇ ਨਾਲ ਲਾ ਲਿਆ।
ਉਨ ਸਿੰਘਨ ਤੇ ਕੁਛ ਖੁੰਝਾਇਓ,
ਉਹ ਜਿਹੜਾ ਸੀ ਉਹ ਸਿੰਘਾਂ ਨਾਲ ਹਮਦਰਦੀ ਰੱਖਦਾ ਸੀ, ਉਹਨੇ ਸੋਚਿਆ ਥੋੜਾ ਜਿਹਾ ਸਿੰਘਾਂ ਦਾ ਟਾਈਮ ਬਚ ਜਾਵੇ, ਸਿੰਘ ਕੋਈ ਹੱਲਾ ਆਪਣਾ ਬਚਾਅ ਕਰ ਲੈਣ। ਉਹਨੇ ਉਹ ਜਿਹੜੀ ਤੁਰਕਾਂ ਦੀ ਫੌਜ ਸੀ ਨਾ, ਥੋੜੇ ਦੂਜੇ ਰਾਹ ਪਾ ਤੀ ਜਾਣ ਬੁੱਝ ਕੇ, ਮੀਲ ਦੋ ਮੀਲ ਚਾਰ ਮੀਲ ਪੁੱਠੇ ਰਾਹ ਪਾ ਤਾ ਵੀ ਜਿੰਨੇ ਚਿਰ ਨੂੰ ਇਹ ਉੱਥੇ ਪਹੁੰਚਣਗੇ ਸਿੰਘ ਥੋੜਾ ਜਿਹਾ ਅੱਗੇ ਪਿੱਛੇ ਹੋ ਜਾਣਗੇ। ਹਾਂਜੀ,
ਉਹਨ ਦਏ ਤੁਰਕ ਪਰ ਡਲੈ ਚਾਲ,
ਉਹਨਾਂ ਨੇ ਤੁਰਕਾਂ ਨੂੰ ਡੱਲੇ ਵਾਲੇ ਪਾਸੇ ਤੋਰ ਲਿਆ। ਹਾਂਜੀ,
ਕਿਤ ਹੁਤੋ ਪੁਰਾਤਨ ਬੈਰ ਉਨ ਨਾਲ,
ਉਹਦਾ ਕਿਸੇ ਡੱਲੇ ਵਾਲਿਆਂ ਨਾਲ ਵੀ ਬੈਰ ਸੀਗਾ, ਉਹ ਡੱਲੇ ਵਾਲਿਆਂ ਤੇ ਹਮਲਾ ਕਰਾਉਣਾ ਚਾਹੁੰਦਾ ਸੀ ਵੀ ਉਹਦਾ ਨਾਲ ਨੁਕਸਾਨ ਕਰਾਵਾਂ ਜਾ ਕੇ। ਹਾਂਜੀ,
ਅਕੈ ਸਿੰਘਨ ਕੋ ਉਨ ਭਲਾ ਤਕਾਇਓ,
ਜਾਂ ਫਿਰ ਉਹਨੇ ਸਿੰਘਾਂ ਦਾ ਭਲਾ ਤਕਾਇਆ ਵੀ ਸਿੰਘ ਥੋੜਾ ਜਿਹਾ ਆਪਣਾ ਬਚਾਅ ਕਰ ਲੈਣ, ਮੌਕਾ ਮਿਲ ਜਾਵੇ ਸਿੰਘਾਂ ਨੂੰ। ਹਾਂਜੀ,
ਅਕੈ ਨੱਠ ਲੁਕਣ ਕੋ ਬਿਲਮ ਲਗਾਇਓ,
ਵੀ ਸਿੰਘ ਆਪਣਾ ਨੱਠ ਕੇ ਦੌੜ ਕੇ ਕੋਈ ਆਪਣਾ ਹੀਲਾ ਕਰ ਲੈਣ। ਹਾਂਜੀ,
ਉਨ ਸਿੰਘਨ ਵੱਲ ਦੇਈ ਖਬਰ ਘਲਾਏ,
ਨਾਲੇ ਉਸ ਉੱਪਲ ਜੱਟ ਨੇ ਉਹਨਾਂ ਨੂੰ ਪੁੱਠੇਰਾ ਪਾਇਆ ਡੱਲੇ ਪਿੰਡ ਵੱਲ, ਤੇ ਨਾਲੇ ਇੱਕ ਬੰਦੇ ਨੂੰ ਹੌਲੇ ਜਿਹੀ ਕਹਿ ਕੇ ਭੇਜਤਾ ਵੀ ਤੂੰ ਸਿੰਘਾਂ ਨੂੰ ਜਾ ਕੇ ਕਹਿ ਵੀ ਮੈਂ ਉਹਨੂੰ ਜਾਣ ਕੇ ਰਸਤੇ ਭੁਲਾਇਆ, ਤੇ ਤੁਸੀਂ ਆਪਣਾ ਇੰਨੇ 'ਚ ਕੋਈ ਹੀਲਾ ਕਰ ਲਓ, ਦੌੜ ਜਾਓ ਇੱਥੋਂ। ਹਾਂਜੀ,
ਤੂੰ ਤਾਰਾ ਸਿੰਘ ਅਬ ਨੱਠ ਜਾਏ,
ਤਾਰਾ ਸਿੰਘ ਤੂੰ ਨੱਠ ਜਾ ਹੁਣ, ਪਹਿਲਾਂ ਲਾਹੌਰ ਵਾਲਿਆਂ ਸਿੰਘਾਂ ਨੇ ਖਬਰ ਭੇਜੀ ਹੈ, ਹੁਣ ਦੂਸਰੀ ਖਬਰ ਉੱਪਲ ਜੱਟ ਲੈ ਕੇ ਆਇਆ। ਪਹਿਲਾਂ ਇਲਾਕੇ ਦੇ ਲੋਕਾਂ ਨੇ ਵੀ ਤਾਰਾ ਸਿੰਘ ਨੂੰ ਰੋਕਿਆ ਵੀ ਤਾਰਾ ਸਿੰਘ ਇੱਥੇ ਅੜ ਨਾ ਤੂੰ, ਹੁਣ ਤੀਜਾ ਸਮਝ ਲਓ ਇਹ ਬੰਦਾ, ਤੀਜਾ ਬੰਦਾ ਸਲਾਹ ਦੇਣ ਲਈ ਭੇਜਿਆ ਉਸ ਉੱਪਲ ਜੱਟ ਨੇ ਵੀ ਤੁਹਾਡਾ ਸਮਾਂ ਮਾੜਾ ਆ ਗਿਆ ਸਿੰਘੋ, ਆਪਣਾ ਕੋਈ ਹੀਲਾ ਕਰ ਲਓ, ਆਪਣੀ ਜਾਨ ਦਾ ਬਚਾਅ ਕਰ ਲਓ।
ਤੁਰਕ ਫੌਜ ਮੁੜ ਜਾਊਗੀ ਲਾਹੌਰ,
ਤੁਰਕਾਂ ਦੀ ਫੌਜ ਲਾਹੌਰ ਨੂੰ ਮੁੜ ਜਾਏਗੀ, ਤੁਸੀਂ ਫੇਰ ਆਪਣੇ ਪਿੰਡ ਆ ਜਾ ਜੇ, ਤੁਸੀਂ ਰੱਬ ਦੇ ਵਾਸਤੇ ਛੇਤੀ ਆਪਣਾ ਕੋਈ ਹੀਲਾ ਕਰੋ, ਨਿਕਲ ਜਾਓ ਇੱਥੋਂ।
ਆਏ ਬਹੀ ਤੂੰ ਫਿਰ ਇਤ ਠੌਰ,
ਹਾਂ ਤਾਰਾ ਸਿੰਘ ਮੁੜ ਕੇ ਆ ਜੀ ਫਿਰ ਤੂੰ, ਹੁਣ ਤੂੰ ਜਿੱਦ ਨਾ ਕਰ ਤੇ ਸਾਡੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਤੂੰ ਨਿਕਲ ਜਾ। ਉਸ ਬੰਦੇ ਨੇ ਜਿਹੜਾ ਤੁਰਕਾਂ ਦੇ ਨਾਲ ਆ ਰਿਹਾ ਸੀ, ਉਹਨੇ ਤਾਰਾ ਸਿੰਘ ਨੂੰ ਖਬਰ ਭੇਜੀ। ਹਾਂਜੀ,
ਇੱਕ ਸਾਇਤ ਬਚੈ ਤੋ ਬਰਸ ਬਚਾਏ,
ਹਾਂ ਸਿਆਣੇ ਕਹਿੰਦੇ ਇੱਕ ਘੜੀ ਬਚਾ ਲਈਏ 100 ਸਾਲ ਬਚ ਜਾਂਦਾ, ਮੌਤ ਦੀ ਘੜੀ ਆਈ ਹੋਵੇ ਟਾਲਾ ਕਰ ਜਾਓ, ਅੱਗੇ ਪਿੱਛੇ ਹੋ ਜਾਓ, ਪਤਾ ਨਹੀਂ ਕਿੰਨੀ ਉਮਰ ਫਿਰ ਰੱਬ ਦੇ ਦਿੰਦਾ, ਤੇ ਜੇ ਉਹ ਘੜੀ ਨਾ ਸਾਂਭੋ ਤੇ ਬਸ ਫਿਰ ਜਾਨ ਜਾਂਦੀ ਹੈ। ਤੋ ਤਾਰਾ ਸਿਆ ਇੱਕ ਘੜੀ ਦੀ ਗੱਲ ਹੈ, ਅੱਗੇ ਪਿੱਛੇ ਹੋ ਜਾ। ਹਾਂਜੀ,
ਕਾਹੇ ਅਕਾਰਥ ਜਾਨ ਗਵਾਏ,
ਬਿਨਾਂ ਮਤਲਬ ਦੇ ਤਾਰਾ ਸਿਆ ਕਿਉਂ ਜਾਨ ਗਵਾਉਂਦਾ ਹੈ?
ਤੋ ਸਿੰਘ ਜੀ ਉਸ ਕੀਆ ਸਮੋਦ,
ਉਹ ਜਿਹੜਾ ਬੰਦਾ ਖਬਰ ਲੈ ਕੇ ਆਇਆ ਨਾ ਤਾਰਾ ਸਿੰਘ ਨੂੰ ਕਹਿਣ ਆਇਆ, ਤੀਜਾ ਬੰਦਾ ਆਇਆ ਸਮਝ ਲਓ, ਪਹਿਲਾਂ ਲਾਹੌਰ ਤੋਂ ਸਿੰਘ ਆਇਆ, ਫਿਰ ਸਾਹ ਉਦੋਂ ਪਹਿਲਾਂ ਪਿੰਡਾਂ ਵਾਲਿਆਂ ਨੇ ਸਮਝਾਇਆ, ਤੇ ਫਿਰ ਉਹ ਲਾਹੌਰ ਵਾਲਾ ਆਇਆ, ਤੀਜਾ ਇਹ ਵੀ ਉਹਨਾਂ ਦੀ ਫੌਜ ਦੇ ਵਿੱਚੋਂ ਬੰਦਾ ਉਹਨਾਂ ਨੇ ਭੇਜਿਆ ਵੀ ਤੁਸੀਂ ਆਪਣਾ ਬਚਾਅ ਕਰੋ, ਤੇ ਤਾਰਾ ਸਿੰਘ ਇੱਕੋ ਹੀ ਜਵਾਬ ਦੇ ਰਿਹਾ। ਕਿਹੜਾ ਜਵਾਬ ਦੇ ਰਿਹਾ ਸੁਣੋ ਜਰਾ।
ਹਾਂਜੀ, ਸ਼ਾਬਾਸ਼ ਭਾਈ ਤੇਰੀ ਬੋਧ,
ਭਾਈ ਤਾਰਾ ਸਿੰਘ ਕਹਿੰਦੇ ਸ਼ਾਬਾ ਭਾਈ ਤੇਰੇ ਗਿਆਨ ਨੂੰ, ਤੇਰੀ ਸੋਝੀ ਨੂੰ, ਤੇਰੇ ਪਿਆਰ ਨੂੰ ਅਸੀਂ ਸ਼ਾਬਾਸ਼ ਕਹਿੰਦੇ ਹਾਂ, ਤੇਰੀ ਸਮਝਦਾਰੀ ਹੈ ਕਿ ਤੂੰ ਸਾਡਾ ਭਲਾ ਸੋਚ ਕੇ ਆਇਆ, ਤੂੰ ਸਾਡਾ ਮਿੱਤਰ ਹੈ, ਤਾਂ ਹੀ ਸਾਡੇ ਭਲੇ ਦੀ ਗੱਲ ਕਰਦਾ ਹੈ।
ਇਤਨਕ ਤੁਮ ਤੈ ਆਛੀ ਸਰੀ,
ਇਹ ਤੂੰ ਚੰਗਾ ਕੀਤਾ, ਤੂੰ ਆਪਣੇ ਭਾਈਚਾਰੇ ਦੀ ਗੱਲ ਕੀਤੀ ਹੈ, ਕਿਉਂਕਿ ਸੱਜਣ ਮਿੱਤਰ ਉਹ ਹੁੰਦਾ ਜਿਹੜਾ ਚੰਗੀ ਸਲਾਹ ਦੇਵੇ, ਹਮਦਰਦੀ ਰੱਖੇ, ਤੂੰ ਸਾਡੇ ਭਲੇ ਦੀ ਕੀਤੀ ਹੈ।
ਭਾਈਚਾਰੇ ਕੀ ਸਾਂਝ ਚਿਤ ਕਰੀ,
ਤੂੰ ਭਾਈਚਾਰੇ ਦੀ ਸਾਂਝ ਨਿਭਾਈ ਹੈ, ਭਾਈਚਾਰਾ ਇਹੀ ਹੁੰਦਾ ਜਿਹੜਾ ਕਿਸੇ ਦੀ ਦੁੱਖ ਦੀ ਘੜੀ ਵਿੱਚ ਕੋਈ ਚੰਗੀ ਗੱਲ ਕਵੇ, ਹਮਦਰਦੀ ਕਰੇ, ਤੂੰ ਹਮਦਰਦੀ ਕਰਕੇ ਆਇਆ ਸਾਡੇ ਕੋਲ। ਹਾਂਜੀ,
ਦੋਹਰਾ ਜੋ ਤੁਮ ਕਹੀ ਸੋ ਭਲ ਕਹੀ ਹੈ ਯੋਹੀ ਸੱਚ ਬਾਤ।
ਜੋ ਤੂੰ ਕਿਹਾ ਉਹ ਸਹੀ ਕਿਹਾ, ਸੱਚ ਹੈ ਕਿ ਅਸੀਂ ਥੋੜੇ ਹਾਂ, ਤੁਰਕਾਂ ਦੀ ਫੌਜ ਬਹੁਤ ਜ਼ਿਆਦਾ ਹੈ, ਸਾਡਾ ਬਚਣਾ ਮੁਸ਼ਕਲ ਹੈ, ਸਾਡੀ ਜਾਨ ਜਾਏਗੀ ਦਿਸਦਾ ਪਿਆ। ਹਾਂਜੀ,
ਹਮੈ ਸ਼ਹੀਦੀ ਚਿੱਤ ਧਰੀ ਹਮ ਨਠ ਨਹਿ ਕਿਤ ਜਾਤ।
ਪਰ ਭਰਾਵਾ ਅਸੀਂ ਸ਼ਹੀਦੀ ਵਾਸਤੇ ਸਿਰ ਤੇ ਕਫਨ ਬੰਨ ਲਿਆ ਹੋਇਆ, ਅਸੀਂ ਸ਼ਹੀਦੀ ਗਾਨੇ ਬਣ ਬੈਠੇ ਹਾਂ, ਅਸੀਂ ਤਾਂ ਸ਼ਹੀਦੀ ਪਾਣੀ ਹੈ, ਅਸੀਂ ਨੱਠ ਕੇ ਨਹੀਂ ਜਾਣਾ ਹੁਣ। ਹਾਂਜੀ,
ਜੋ ਪਈ ਜੋ ਹਮ ਅਬ ਨੱਠ ਜਾਨ ਬਚਾਵੈ।
ਬਾਬਾ ਤਾਰਾ ਸਿੰਘ ਕੋਈ ਜਵਾਬ ਦੇ ਰਿਹਾ ਸਾਰਿਆਂ ਨੂੰ, ਕਹਿੰਦਾ ਮਿੱਤਰਾ ਜੇ ਅਸੀਂ ਨੱਠ ਕੇ ਜਾਨ ਬਚਾਵਾਂਗੇ
ਫਿਰ ਚਾਹੇ ਹਮ ਇਹਾਂ ਹੀ ਆਵੈ,
ਫਿਰ ਚਾਹੇ ਦੋ ਚਾਰ ਦਿਨ ਬਾਅਦ ਅਸੀਂ ਮੁੜ ਕੇ ਇਸੇ ਪਿੰਡ ਚ ਆ ਜਾਈਏ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹੁਣ ਚਲੇ ਜਾਓ ਤੇ ਬਾਅਦ ਵਿੱਚ ਫਿਰ ਆ ਜਾ ਜੇ ਪਿੰਡ ਆਪਣੇ, ਆ ਤੇ ਜਾਵਾਂਗੇ ਪਿੰਡ ਰਵਾਂਗੇ ਤੇ ਫਿਰ ਵੀ ਇੱਥੇ ਹੀ। ਹਾਂਜੀ,
ਲਾਵੇ ਬੋਲੀ ਗਿਰਦ ਭਾਈਚਾਰੋ,
ਤੇ ਫਿਰ ਤੁਹਾਡੇ ਵਰਗੇ ਹੀ ਭਾਈਚਾਰੇ ਵਾਲੇ ਬੋਲੀਆਂ ਮਾਰਨਗੇ, ਆਪਣੇ ਪਿੰਡ ਵਾਲੇ ਆਂਢੀ ਗੁਆਂਢੀ ਗੱਲਾਂ ਕਰਨਗੇ ਫਿਰ। ਹਾਂਜੀ,
ਇਮ ਹਮ ਕਰਹਿ ਨਾ ਜਾਨ ਪਿਆਰੋ,
ਕਹਿਣਗੇ ਤਾਰਾ ਸਿੰਘ ਨੱਠ ਕੇ ਬਚਿਆ ਸੀਗਾ, ਡਰ ਕੇ ਭੱਜ ਗਿਆ ਸੀਗਾ, ਤੇ ਸਿੰਘ ਸ਼ਬਦ ਜਿਹੜਾ ਹੈ ਨਾ ਇਹਨੂੰ ਲਾਜ ਲੱਗੇਗੀ, ਇਸ ਕਰਕੇ ਭਰਾਵੋ ਮੈਂ ਖਾਲਸੇ ਦੀ ਸ਼ਾਨ ਨੂੰ ਵੱਟਾ ਨਹੀਂ ਲਾਣਾ, ਹੁਣ ਮੈਂ ਭੱਜਣਾ ਨਹੀਂ, ਹੁਣ ਮੈਂ ਸ਼ਹੀਦੀ ਪਾਣੀ ਹੈ। ਹਾਂਜੀ,
ਉਤ ਡਲ ਵਾਲੇ ਨੇ ਖਬਰ ਹੈ ਭਈ,
ਉਧਰ ਸਾਧ ਸੰਗਤ ਜੀ ਡੱਲੇ ਵਾਲੇ ਪਿੰਡ ਵਾਲਿਆਂ ਨੂੰ ਖਬਰ ਹੋ ਗਈ ਵੀ ਫੌਜ ਤੁਹਾਡੇ ਵੱਲ ਆ ਰਹੀ ਹੈ, ਡੱਲ ਪਿੰਡ ਵੱਲ ਫੌਜ ਆ ਰਹੀ ਹੈ। ਹਾਂਜੀ,
ਮਿਲੇ ਦੌੜ ਸੋ ਆਗਿਆ ਜਾਈ,
ਉਹ ਡੱਲ ਵਾਲੇ ਡਰ ਗਏ ਵੀ ਫੌਜ ਸਾਡੇ ਪਿੰਡ ਆ ਰਹੀ ਹੈ, ਜਾਣੀ ਤੇ ਵਾਹ ਨੂੰ ਸੀ, ਉਹ ਡੱਲ ਤੇ ਵਾਹ ਨੇੜੇ ਨੇੜੇ ਨਾ, ਉਹ ਡੱਲ ਵੱਲ ਫੌਜ ਤੋਰ ਲਈ ਸੀ ਉਸ ਬੰਦੇ ਨੇ ਜਿਹੜਾ ਨਾਲ ਆ ਰਿਹਾ ਸੀ, ਉਹਦੀ ਪਤਾ ਨਹੀਂ ਡੱਲ ਵਾਲਿਆਂ ਨਾਲ ਕੋਈ ਦੁਸ਼ਮਣੀ ਸੀ ਜਾਂ ਕੀ ਗੱਲ ਸੀ, ਉਹ ਡੱਲ ਵਾਲਿਆਂ ਨੂੰ ਪਤਾ ਲੱਗਾ ਫੌਜ ਸਾਡੇ ਪਿੰਡ 'ਤੇ ਆ ਚੜੀ ਹੈ, ਉਹ ਸਾਰੇ ਪਿੰਡ ਦੇ ਚੌਧਰੀ ਮੁਖੀ ਇਕੱਠੇ ਹੋ ਗਏ, ਅੱਗੋਂ ਦੀ ਮੋਮਨ ਖਾਨ ਦੇ ਜਾ ਪੈਰੀ ਪਏ। ਹਾਂਜੀ,
ਹਮ ਰਈਅਤ ਹੈ ਖੁਦ ਪਤਸ਼ਾਹੀ,
ਜਾ ਕੇ ਮੋਮਨ ਖਾਨ ਨੂੰ ਮਿੰਨਤਾਂ ਤਰਲੇ ਕਰਨ ਲੱਗਿਆ, ਜੀ ਅਸੀਂ ਤੇ ਖੁਦ ਤੁਹਾਡੇ ਬੰਦੇ ਹਾਂ, ਅਸੀਂ ਤੇ ਤੁਹਾਡੀ ਰਈਅਤ ਹਾਂ, ਅਸੀਂ ਗਰੀਬ ਆਦਮੀ ਆਪਣੇ ਪਿੰਡਾਂ 'ਚ ਖੇਤੀਬਾੜੀ ਕਰਨ ਵਾਲੇ, ਤੁਸੀਂ ਸਾਡੇ ਤੇ ਕਹਿਰ ਨਾ ਢਾਇਆ ਜੇ, ਸਾਡੇ ਤੇ ਰਹਿਮ ਕਰਿਆ ਜੇ, ਉਹ ਪਿੰਡ ਵਾਲੇ ਵਿਚਾਰੇ ਆਪਣੀ ਜਾਨ ਨੂੰ ਆਪਣੀ ਜਾਨ ਬੱਚਿਆਂ ਦੀ ਬਚਾਉਣ ਵਾਸਤੇ ਪਹਿਲਾਂ ਹੀ ਚਲੇ ਗਏ। ਹਾਂਜੀ,
ਹਮ ਮੈਂ ਰਾਠ ਸਿੰਘ ਚੋਰ ਕੋ ਨਾਹੀ,
ਸਾਡੇ ਪਿੰਡ 'ਚ ਕੋਈ ਰਾਠ ਨਹੀਂ ਰਹਿੰਦਾ, ਕੋਈ ਚੋਰ ਨਹੀਂ ਰਹਿੰਦਾ, ਕੋਈ ਸੂਰਮਾ ਨਹੀਂ ਰਹਿੰਦਾ, ਸਿੰਘ ਨਹੀਂ ਕੋਈ ਰਹਿੰਦਾ, ਅਸੀਂ ਤਾਂ ਜ਼ਿਮੀਦਾਰ ਖੇਤੀਬਾੜੀ ਕਰਨ ਵਾਲੇ ਗਰੀਬ ਬੰਦੇ ਹਾਂ। ਹਾਂਜੀ,
ਤੋ ਲਓ ਸਿੰਘ ਨੇ ਨਗਾਰਾ ਕਰਾਇਆ,
ਉਹ ਡੱਲ ਵਾਲੇ ਤੇ ਆਪਣੀ ਸਫਾਈ ਦੇ ਰਹੇ ਨੇ ਪਿੰਡ ਵਾਲੇ, ਇਧਰੋਂ ਬਾਬੇ ਤਾਰਾ ਸਿੰਘ ਨੇ ਨਗਾਰੇ ਤੇ ਚੋਭਾਂ ਲਾਤੀਆਂ, ਨਗਾਰਾ ਵੱਜ ਗਿਆ, ਜਦੋਂ ਨਗਾਰੇ ਖੜਕਣ ਦੀ ਆਵਾਜ਼ ਆਈ ਤੇ ਉਹ ਸਰਕਾਰ ਦੇ ਕੰਨ ਵੀ ਉਹ ਆਵਾਜ਼ ਤੇ ਉਧਰੋਂ ਆ ਰਹੀ ਹੈ ਵਾਂ ਵਾਲੇ ਪਾਸਿਓਂ। ਹਾਂਜੀ,
ਸੌ ਤੁਰਕਣ ਨੇ ਵਹਿ ਸੁਣ ਪਾਇਆ,
ਜਦੋਂ ਤੁਰਕਾਂ ਨੇ ਨਗਾਰੇ ਦੀ ਆਵਾਜ਼ ਸੁਣੀ, ਉਹਨਾਂ ਨੇ ਡੱਲ ਵਾਲਾ ਪਾਸਾ ਛੱਡ ਕੇ ਵਾਂ ਵਾਲੇ ਪਾਸੇ ਮੂੰਹ ਕੀਤਾ। ਹਾਂਜੀ,
ਤੋ ਇਮਲੀਨੋ ਤੁਰਕਨ ਜਾਨ,
ਤੁਰਕਾਂ ਨੇ ਜਾਣ ਲਿਆ ਵੀ ਵਾਂ ਪਿੰਡ 'ਚ ਬੈਠਾ ਤਾਰਾ ਸਿੰਘ। ਹਾਂਜੀ,
ਆਹੇ ਸਿੰਘਨ ਕੈ ਅੱਗੋ ਮਕਾਨ,
ਉਹ ਸਿੰਘਾਂ ਦਾ ਮਕਾਨ ਤੇ ਉਧਰ ਹੈ, ਇਧਰ ਆਪਾਂ ਕੀ ਲੈਣ ਆ ਗਏ, ਉਹ ਸਗੋਂ ਉੱਪਲ ਨੂੰ ਵੀ ਕਹਿਣ ਲੱਗ ਪਏ ਵੀ ਤੂੰ ਇਧਰ ਸਾਨੂੰ ਕਿਉਂ ਲੈ ਆਇਆ, ਉਹ ਅੰਦਰੋਂ ਚਾਹੁੰਦਾ ਸੀ ਵੀ ਸਿੰਘ ਨੱਠ ਜਾਣ ਤੇ ਟਾਈਮ ਲੰਘ ਜੇ, ਪਰ ਸਿੰਘ ਕਿੱਥੇ ਨੱਠਣ ਵਾਲੇ ਸਨ। ਸੋ ਖਾਲਸਾ ਜੀ, ਹੁਣ ਤੁਰਕਾਂ ਦੀ ਫੌਜ ਬਾਬੇ ਤਾਰਾ ਸਿੰਘ ਦੇ ਡੇਰੇ ਵੱਲ ਚੱਲੀ ਹੈ। ਹਾਂਜੀ,
ਭਜਾਏ ਘੋੜੇ ਕਉ ਪੁਜਿਓ ਪਠਾਨ,
ਸਾਧ ਸਿੰਘ ਜੀ ਉਹਨਾਂ ਵਿੱਚ ਫਿਰ ਇੱਕ ਪਠਾਨ ਬੜਾ ਚੰਗਾ ਸੀਗਾ, ਜਦੋਂ ਸਿੰਘਾਂ ਦਾ ਨਗਾਰਾ ਵੱਜਿਆ ਉਹ ਪਠਾਨ ਘੋੜਾ ਭਜਾ ਕੇ ਤਾਰਾ ਸਿੰਘ ਦੇ ਡੇਰੇ ਪਹਿਲਾਂ ਹੀ ਪਹੁੰਚ ਗਿਆ। ਹਾਂਜੀ,
ਬੈਠੇ ਸਿੰਘ ਕਿਮ ਗਵਾਵ ਹੋ ਜਾਨ,
ਉਹਨੇ ਤਾਰਾ ਸਿੰਘ ਨੂੰ ਉੱਚੀ ਆਵਾਜ਼ 'ਚ ਆਖਿਆ, ਤਾਰਾ ਸਿੰਘ ਕਿਉਂ ਬਹਿ ਕੇ ਜਾਨ ਗਵਾਨਾ, ਨਿਕਲ ਜਾਓ। ਪਠਾਨ ਦੇਖੋ ਮੁਸਲਮਾਨਾਂ ਵਿੱਚ ਵੀ ਪਠਾਣਾਂ ਵਿੱਚ ਵੀ ਕਈ ਚੰਗੇ ਬੰਦੇ ਸਨ, ਸਰਕਾਰ ਦੀ ਫੌਜ ਵਿੱਚ ਵੀ ਕਈ ਇਹੋ ਜਿਹੇ ਸਨ ਜਿਹੜੇ ਚਾਹੁੰਦੇ ਸਨ ਵੀ ਖਾਲਸਾ ਸੱਚ ਧਰਮ ਲਈ ਲੜ ਰਿਹਾ, ਇਹਨਾਂ ਦਾ ਨੁਕਸਾਨ ਨਾ ਹੋਵੇ। ਉਹ ਪਠਾਨ ਨੇ ਆ ਕੇ ਕਿਹਾ, ਚੌਥਾ ਇਹ ਸਮਝੋ ਬੰਦਾ ਆਇਆ, ਪਹਿਲਾਂ ਲਾਹੌਰ ਵਾਲੇ ਆਏ ਨੇ, ਪਹਿਲਾਂ ਪਿੰਡਾਂ ਵਾਲੇ ਆਏ ਨੇ, ਫਿਰ ਉਹ ਬੰਦਾ ਉਹਨੇ ਭੇਜਿਆ ਉੱਪਲ ਜੱਟ ਨੇ, ਅਤੇ ਹੁਣ ਇਹ ਪਠਾਨ ਆਪੇ ਹੀ ਘੋੜਾ ਦੜਾ ਕੇ ਪਹੁੰਚਿਆ, ਉਹ ਵੀ ਸਰਕਾਰੀ ਫੌਜ ਦਾ ਬੰਦਾ। ਕਹਿੰਦਾ ਸਿੰਘੋ ਜਾਨ ਨਾ ਗੁਆਓ, ਨਿਕਲ ਜਾਓ, ਪਿੱਛੋਂ ਫੌਜ ਬਹੁਤ ਆ ਗਈ ਹੈ। ਹਾਂਜੀ,
ਦੌੜ ਲੁਕੋ ਅਬ ਝਾੜਨ ਮਾਹੇ,
ਉਹ ਪਠਾਨ ਕਹਿੰਦਾ ਤਾਰਾ ਸਿੰਘ ਦੌੜ ਛੇਤੀ ਕਰ, ਨਿਕਲ ਇੱਥੋਂ ਝਾੜਾਂ 'ਚ ਜੰਗਲਾਂ 'ਚ ਨਿਕਲ ਜਾ ਕਿਤੇ। ਹਾਂਜੀ,
ਕਰੀ ਖਬਰ ਮੈਂ ਆਨਤ ਸਾਹੇ,
ਮੈਂ ਤੁਹਾਨੂੰ ਖਬਰ ਦੇਣ ਆਇਆ, ਨਿਕਲ ਜਾਓ ਛੇਤੀ ਕਰੋ। ਹਾਂਜੀ,
ਦੋਹਰਾ ਤਾਰਾ ਸਿੰਘ ਜੀ ਉਸ ਕਹਿਓ ਸ਼ਾਬਾਸ਼ ਭਾਈ ਜੀ ਤੋਹੇ।
ਭਾਈ ਤਾਰਾ ਸਿੰਘ ਉਸ ਪਠਾਨ ਨੂੰ ਵੀ ਕਹਿਣ ਲੱਗੇ ਕਿ ਭਰਾ ਜੀ ਖਾਨ ਸਾਹਿਬ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰੀਆ ਹੈ। ਹਾਂਜੀ
ਅਬ ਹਮ ਨੱਠ ਕੇ ਕਿਤਲ ਕੇ ਹਮ ਸ਼ਹੀਦ ਇਹਾਂ ਹੀ ਹੋਏ।
ਪਰ ਭਰਾ ਜੀ ਅਸੀਂ ਕਿੱਥੇ ਜਾਈਏ ਲੁਕ ਕੇ, ਅਸੀਂ ਸਿੰਘ ਹਾਂ, ਅਸੀਂ ਨੱਠ ਨਹੀਂ ਸਕਦੇ, ਅਸੀਂ ਲੁਕਣਾ ਨਹੀਂ, ਅਸੀਂ ਇੱਥੇ ਸ਼ਹੀਦੀ ਪਾਣੀ ਹੈ।
ਅੱਗੇ ਚੌ ਪਈ ਅੱਗੇ ਸਿੰਘ ਟਹਿਲ ਸਿੰਘਨ ਕਮਾਵਤ।
ਬਾਬਾ ਤਾਰਾ ਸਿੰਘ ਜੀ ਜਦੋਂ ਪਠਾਨ ਖਬਰ ਦੇਣ ਆਇਆ ਨਾ, ਉਦੋਂ ਖਾਲਸੇ ਦੀ ਸੇਵਾ ਕਰ ਰਹੇ ਸਨ। ਕੀ ਸੇਵਾ ਸੀ? ਅੰਮ੍ਰਿਤ ਵੇਲੇ ਉੱਠ ਕੇ ਗਾਗਰਾਂ ਪਾਣੀ ਦੀਆਂ ਘੜੇ ਪਾਣੀ ਦੇ ਭਰ ਭਰ ਕੇ ਲਿਆ ਕੇ ਸਿੰਘਾਂ ਨੂੰ ਇਸ਼ਨਾਨ ਕਰਾ ਰਹੇ ਸਨ। ਹਾਂਜੀ
ਭਰ ਦੇ ਗਏ ਜਲ ਇਸ਼ਨਾਨ ਕਰਾਵਤ।
ਉਹ ਦੇ ਅੱਗੇ ਭਰ ਭਰ ਕੇ ਬਾਬਾ ਤਾਰਾ ਸਿੰਘ ਜੀ ਸਿੰਘਾਂ ਨੂੰ ਇਸ਼ਨਾਨ ਕਰਾ ਰਹੇ ਸਨ। ਅੰਮ੍ਰਿਤ ਵੇਲੇ ਸਿੰਘ ਇਸ਼ਨਾਨ ਕਰੇ, ਕੋਈ 2:30 ਵਜੇ ਦਾ 3 ਵਜੇ ਦਾ ਸਮਾਂ ਸੀਗਾ, ਕੋਈ ਸਿੰਘ ਇਸ਼ਨਾਨ ਕਰ ਬੈਠੇ ਸਨ ਤੇ ਕੋਈ ਇਸ਼ਨਾਨ ਕਰ ਰਹੇ ਸਨ। ਹਾਂਜੀ
ਔਰ ਸਿੰਘਨ ਸਿੰਘ ਜੀ ਸੋ ਕਹੀ।
ਬਾਕੀ ਸਿੰਘਾਂ ਨੂੰ ਬਾਬਾ ਤਾਰਾ ਸਿੰਘ ਜਦ ਕਿਹਾ ਖਾਲਸਾ ਜੀ
ਤੂੰ ਬਹਿ ਟਹਿਲ ਅਗੇ ਕਰ ਲਈ।
ਉਹ ਸਿੰਘ ਕਹਿੰਦੇ ਬਾਬਾ ਜੀ ਤੁਸੀਂ ਬੜੀ ਸੇਵਾ ਕਰ ਲਈ, ਹੁਣ ਬਸ ਕਰੋ। ਧੰਨ ਗੁਰੂ ਕੇ ਸਿੱਖਾਂ ਅਨੁਸਾਰ ਸੰਗਤ ਜੀ ਬਾਣੀ ਵੀ ਪੜ੍ਹਦੇ ਨੇ, ਸੇਵਾ ਵੀ ਕਰਦੇ ਨੇ, ਜੰਗ ਵੀ ਕਰਦੇ ਨੇ। ਗੁਰਸਿੱਖੀ ਕੇਵਲ ਗੱਲਾਂ ਬਾਤਾਂ ਨਾਲ ਨਹੀਂ ਕਮਾਈ ਜਾਂਦੀ, ਬੜੀ ਔਖੀ ਖੇਡ ਹੈ। ਬਾਬਾ ਤਾਰਾ ਸਿੰਘ ਜੀ ਸੇਵਾ ਕਰ ਰਹੇ ਨੇ। ਹਾਂਜੀ
ਅਬ ਹਮ ਟਹਿਲ ਚਹਿ ਕਰੀ ਤੁਮਾਰੀ।
ਸਿੰਘ ਕਹਿੰਦੇ ਬਾਬਾ ਜੀ ਤੁਸੀਂ ਬਹਿ ਜਾਓ, ਅਸੀਂ ਤੁਹਾਡੀ ਸੇਵਾ ਕਰੀਏ, ਤੁਸੀਂ ਕਿਉਂ ਸਾਨੂੰ ਇੰਨੀ ਸੇਵਾ ਕਰਕੇ ਸਾਡੇ ਸਿਰ ਭਾਰ ਚਾੜਦੇ ਹੋ। ਹਾਂਜੀ
ਹੋਏ ਪਵਿੱਤਰ ਅਬ ਦੇਹ ਹਮਾਰੀ।
ਸਿੰਘ ਕਹਿੰਦੇ ਬਾਬਾ ਤਾਰਾ ਸਿੰਘ ਜੀ ਅਸੀਂ ਤੁਹਾਡੀ ਸੇਵਾ ਕਰਾਂਗੇ, ਸਾਡਾ ਸਰੀਰ ਪਵਿੱਤਰ ਹੋਵੇਗਾ। ਹਾਂਜੀ
ਤੋ ਸਿੰਘ ਜੀ ਉਨ ਕਹੀ ਸੁਣਾਏ।
ਅੱਗੋਂ ਬਾਬਾ ਤਾਰਾ ਸਿੰਘ ਜੀ ਕਹਿੰਦੇ ਹਨ
ਦੇਹ ਪਵਿੱਤਰ ਹੋਏ ਸ਼ਸਤਰ ਲਗਾਏ।
ਸਿੰਘੋ ਦੇਹ ਪਵਿੱਤਰ ਹੋਵੇਗੀ ਜਦੋਂ ਸਰੀਰ ਤੇ ਸ਼ਸਤਰ ਵੱਜਣਗੇ, ਜਿੰਨੀਆਂ ਤਲਵਾਰਾਂ ਵੱਜਣਗੀਆਂ, ਜਿੰਨੇ ਤੀਰ ਸਸੀਨੇ ਚ ਵੱਜਣਗੇ, ਜਿੰਨੀਆਂ ਗੋਲੀਆਂ ਇਸ ਸਰੀਰ ਚ ਵੱਜਣਗੀਆਂ, ਸਾਡਾ ਸਰੀਰ ਓਨਾ ਹੀ ਪਵਿੱਤਰ ਹੋਵੇਗਾ।
ਦੋਹਰਾ ਜੈਸ ਦਵਾਰ ਕਹਿ ਦਾਗ ਲੱਗ ਦੇਹ ਪਵਿੱਤਰ ਹੋਏ।
ਕਹਿੰਦੇ ਜਿਵੇਂ ਦਵਾਰਕਾਪੁਰੀ ਦੇ ਵਿੱਚ ਭਗਵਾਨ ਕ੍ਰਿਸ਼ਨ ਦੀ ਨਗਰੀ ਹੈ ਦਵਾਰਕਾ, ਉੱਥੇ ਨਾ ਇੱਕ ਛਾਪ ਗਰਮ ਕਰਕੇ ਸਾਧਾਂ ਦੇ ਪਿੰਡੇ ਤੇ ਲਾਉਂਦੇ ਨੇ, ਜਿਹਨੇ ਲਵਾਉਣੀ ਹੋਵੇ ਉੱਥੇ ਜਾ ਕੇ ਕਹਿੰਦੇ ਮੇਰੇ ਪਿੰਡੇ ਦੇ ਭਗਵਾਨ ਦੀ ਮੋਹਰ ਲਾ ਦਿਓ। ਉਹ ਗਰਮ ਕਰਕੇ ਲਾਉਂਦੇ ਨੇ, ਥੋੜ੍ਹੀ ਪੀੜ ਹੁੰਦੀ ਹੈ ਪਰ ਉਹ ਪੱਕੀ ਮੋਹਰ ਲੱਗ ਜਾਂਦੀ ਭਗਵਾਨ ਦੀ। ਜਿਹਦੇ ਕਹਿੰਦੇ ਪਿੰਡੇ ਦੇ ਭਗਵਾਨ ਦੀ ਮੋਹਰ ਲੱਗ ਜਾਈ ਉਹਨੂੰ ਧਰਮਰਾਜ ਦੇ ਦੂਤ ਰੋਕਦੇ ਨਹੀਂ। ਇਹ ਆਸਥਾ ਹਿੰਦੂ ਧਰਮ ਦੇ ਵਿੱਚ ਮੰਨੀ ਹੋਈ ਹੈ। ਕਹਿੰਦੇ ਜਿਵੇਂ ਦਵਾਰਕਾ ਦੇ ਵਿੱਚ ਮੋਹਰ ਲੱਗਣ ਨਾਲ ਬੰਦੇ ਦਾ ਸਰੀਰ ਪਵਿੱਤਰ ਹੋਇਆ ਮੰਨਿਆ ਜਾਂਦਾ ਹੈ। ਹਾਂਜੀ
ਤੈਸੇ ਸ਼ਾਸਤਰ ਕੇ ਲਗੇ ਪਾਪ ਦੇਹੋ ਜਾਏ ਧੋਏ।
ਬਾਬਾ ਤਾਰਾ ਸਿੰਘ ਜੀ ਕਹਿੰਦੇ ਸਿੰਘ ਦੀ ਦੇਹ ਉਦੋਂ ਪਵਿੱਤਰ ਹੁੰਦੀ ਹੈ ਜਦੋਂ ਜੰਗ ਦੇ ਮੈਦਾਨ 'ਚ ਉਹਨੂੰ ਗੋਲੀਆਂ ਵੱਜਦੀਆਂ ਨੇ, ਜਦੋਂ ਉਹਨੂੰ ਤੀਰ ਵੱਜਦੇ ਨੇ, ਉਹਨੂੰ ਬਰਛੇ ਤੇ ਤਲਵਾਰਾਂ ਦੀਆਂ ਨੋਕਾਂ ਸਹਿਣੀਆਂ ਪੈਂਦੀਆਂ ਨੇ, ਉਦੋਂ ਉਹਦਾ ਸਰੀਰ ਪਵਿੱਤਰ ਹੁੰਦਾ ਹੈ।
ਚੌਪਈ ਤੋਹਤ ਸਿੰਘ ਜੀ ਜਲ ਲੈਣ ਗਏ।
ਬਾਬਾ ਤਾਰਾ ਸਿੰਘ ਜੀ ਉਦੋਂ ਜਲ ਲੈਣ ਗਏ ਹੋਏ ਸਨ ਜਦੋਂ ਪਠਾਨ ਨੇ ਆ ਕੇ ਖਬਰ ਦਿੱਤੀ।
ਆਵਤ ਤੁਰਕ ਉਹਨੇ ਲਖ ਲਏ।
ਉਹਨਾਂ ਨੇ ਆਉਂਦੀ ਤੁਰਕਾਂ ਦੀ ਫੌਜ ਵੇਖ ਲਈ।
ਮੁੜ ਸਿੰਘ ਜੀ ਸਭ ਸਿੰਘਨ ਸੁਣਾਈ।
ਸਿੰਘ ਜੀ ਵਾਪਸ ਆਪਣੇ ਡੇਰੇ ਚ ਆ ਗਏ ਤੇ ਖਾਲਸੇ ਨੂੰ ਲਲਕਾਰਿਆ।
ਜਿਨ ਨੱਠਣੋ ਸੋ ਨੱਠ ਜਾਹੋ ਭਾਈ।
ਬਾਬਾ ਤਾਰਾ ਸਿੰਘ ਜੀ ਫਿਰ ਬੋਲੇ ਸਿੰਘੋ ਜਿਹਨੇ ਜਾਣਾ ਭਾਈ ਹੁਣ ਚਲੇ ਜਾਓ, ਹੁਣ ਮੌਕਾ ਹੈ, ਨੱਠਣਾ ਤਾਂ ਨੱਠ ਜਾਓ।
ਅੱਕੇ ਸ਼ਸਤਰ ਫੜ ਬਾਹਰ ਹੋਵੋ,
ਨਹੀਂ ਤੇ ਫਿਰ ਆਪਣੇ ਸ਼ਸਤਰ ਫੜੋ ਤੇ ਬਾਹਰ ਨਿਕਲੋ, ਮੈਦਾਨੇ ਜੰਗ ਦਾ ਸਮਾਂ ਆ ਗਿਆ। ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਜੰਗ ਦਾ ਸਮਾਂ ਆ ਗਿਆ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਓ। ਹੁਣ ਰਣ ਮੰਡੋ, ਜੋਧੇ ਬਣੋ, ਬਹਾਦਰ ਬਣੋ ਸਿੰਘੋ।
ਛਾੜ ਓਟ ਰਣ ਭੂਮ ਖਲਾਵੋ।
ਖਾਲਸਾ ਜੀ ਹੁਣ ਕਿਲੇ ਦੀ ਕੰਧ ਦੀ ਓਟ ਛੱਡ ਕੇ ਰਣ ਭੂਮੀ ਚ ਨਿਤਰੋ, ਤੇਗਾਂ ਧੂ ਕੇ ਹੁਣ ਯੁੱਧ ਦਾ ਸਮਾਂ ਆ ਗਿਆ ਹੈ।
ਸੁਨ ਸਿੰਘ ਤੁਰੇ ਮੈਦਾਨੇ ਦਾਏ।
ਬਾਬਾ ਤਾਰਾ ਸਿੰਘ ਦਾ ਲਲਕਾਰਾ ਸੁਣ ਕੇ ਸਾਰੇ ਸਿੰਘ ਢਾਲਾਂ ਤਲਵਾਰਾਂ ਬਰਛੇ ਬੰਦੂਕਾਂ ਤੀਰਾਂ ਲੈ ਕੇ ਮੈਦਾਨੇ ਜੰਗ ਚ ਆ ਗਏ।
ਛੋੜ ਓਟ ਰਣ ਭੂਮ ਖੜੇ ਜਾਏ।
ਉਹ ਮੈਦਾਨੇ ਜੰਗ ਚ ਸਾਹਮਣੇ ਮੱਥੇ ਦੁਸ਼ਮਣ ਦੇ ਛਾਤੀ ਡਾਹ ਕੇ ਖਲੋ ਗਏ।
ਦੋਹਰਾ ਉੱਤ ਤੇ ਤੁਰਕ ਤੋਂ ਆਏ ਪਏ ਬਜਾਏ ਧੌਂਸ ਨਗਾਰ।
ਉਧਰੋਂ ਮੋਮਨ ਖਾਂ ਦੀ 2200 ਫੌਜ ਘੋੜ ਸਵਾਰ, ਇੱਧਰ 22 ਗੁਰੂ ਕੇ ਸਿੰਘ ਤੇ ਸਾਧ ਸੰਗਤ ਦੀ ਆਹਮਣੇ ਸਾਹਮਣੇ ਜੰਗ ਹੋਣ ਲੱਗਾ ਤੇ ਨਗਾਰੇ ਵਜਾ ਕੇ ਮੋਮਨ ਖਾਂ ਦੀ ਫੌਜ ਆ ਪਈ।
ਕਰੈ ਦੋ ਤਰਫ ਮਰ ਮਾਰ ਸੋਚੀ ਜੈਸ ਖਿਡਾਰ।
ਜਿਵੇਂ ਕਬੱਡੀ ਖੇਡਣ ਵਾਲੇ ਸੋਚੀ ਖੇਡਣ ਵਾਲੇ ਕਰਦੇ ਨੇ, ਇੱਦਾਂ ਸਿੰਘਾਂ ਨੇ ਪਰਾ ਬੰਨ ਕੇ ਦੁਸ਼ਮਣ ਦੇ ਨਾਲ ਇਹ ਖੇਡ ਜੰਗ ਦੀ ਖੇਡੀ ਹੈ।
ਚੌਪਈ ਪ੍ਰਥਮ ਬੁਲਾਖਾ ਸਿੰਘ ਅੱਗਿਓ ਧਾਇਓ,
ਪਹਿਲਾਂ ਸਭ ਤੋਂ ਜਥੇਦਾਰ ਬਾਬਾ ਬੁਲਾਕਾ ਸਿੰਘ, ਭਾਈ ਤਾਰਾ ਸਿੰਘ ਦੇ ਜਥੇ ਦਾ ਬੜਾ ਸ਼੍ਰੋਮਣੀ ਯੋਧਾ ਸੀ, ਬੁਲਾਕਾ ਸਿੰਘ ਸਭ ਤੋਂ ਪਹਿਲਾਂ ਦੌੜ ਕੇ ਬਾਹਰ ਗਿਆ।
ਫੜ ਤੇਗੋ ਤਿੰਨ ਬਹੁਤ ਅਨ ਲਾਇਓ,
ਉਹਨੇ ਆਪਣੀ ਤੇਗ ਮਿਆਨ ਚੋਂ ਧੂ ਲਈ ਤੇ ਜਿਹੜੀ 2200 ਫੌਜ ਆ ਰਹੀ ਸੀ ਨੀ, ਇਕੱਲੇ ਨੇ ਜਾ ਕੇ ਉੱਤੇ ਹੱਲਾ ਬੋਲ ਦਿੱਤਾ ਤੇ ਤਲਵਾਰ ਉਹਦੀ ਇਸ ਤਰ੍ਹਾਂ ਚੱਲੀ ਜਿਵੇਂ ਬਿਜਲੀ ਚੱਲਦੀ ਹੈ ਤੇ ਸਾਧ ਸੰਗਤ ਜੀ ਪਲਾਂ ਵਿੱਚ ਹੀ ਉਹਨੇ ਕਈਆਂ ਦੇ ਸਿਰ ਵੱਢ ਸੁੱਟੇ। ਹਾਂਜੀ,
ਅੱਗੇ ਉਹ ਲੱਗਿਓ ਤੇ ਛਾਤੀ ਤੀਰ,
ਤੇ ਫਿਰ ਉਹਦੀ ਛਾਤੀ 'ਚ ਕਿਸੇ ਦੁਸ਼ਮਣ ਦਾ ਤੀਰ ਵੱਜਾ। ਉਹ ਲੜਦਾ ਸੀ ਤੇ ਵੈਰੀ ਨੇ ਆਹੂ ਲਾਈ ਜਾਂਦਾ ਸੀ, ਜਿੱਧਰ ਜਾਂਦਾ ਸੀ ਮੂਲੀਆਂ ਗਾਜਰਾਂ ਦਾ ਵੱਢ ਵੱਢ ਸੁੱਟਦਾ ਸੀ ਤੇ ਕਿਸੇ ਦੁਸ਼ਮਣ ਨੇ ਉਹਦੀ ਛਾਤੀ 'ਚ ਤੀਰ ਮਾਰਿਆ। ਹਾਂਜੀ,
ਭਇਓ ਪ੍ਰਥਮੈ ਸੋਈ ਬਹੀਰ,
ਸਭ ਤੋਂ ਪਹਿਲਾਂ ਇਸ ਜੰਗ 'ਚ ਭਾਈ ਬੁਲਾਕਾ ਸਿੰਘ ਸ਼ਹੀਦ ਹੋ ਗਏ। ਹਾਂਜੀ,
ਖੜ ਜਾਏ ਸਿੰਘ ਨੇ ਢੇਰੀ ਬੰਨ ਲਈ,
ਬਸ ਫਿਰ ਸਿੰਘਾਂ ਨੇ ਢੇਰੀ ਬੰਨ ਲਈ। ਢੇਰੀ ਬੰਨਣ ਦਾ ਮਤਲਬ ਹੁੰਦਾ ਨਾਲ ਨਾਲ ਏਦਾਂ ਉਸ ਬਣਾ ਲਿਆ ਵੀ ਇੱਕ ਸਿੰਘ ਦੇ ਨਾਲ ਦੂਜਾ, ਦੂਜੇ ਦੇ ਨਾਲ ਤੀਜਾ, ਇਹ ਖਲੋ ਗਏ ਵੀ ਦੁਸ਼ਮਣ ਪਿੱਛੇ ਨਾ ਜਾ ਸਕੇ। ਰੋਕਣ ਵਾਸਤੇ ਇੱਕ ਪਰਾ ਬੰਨ ਕੇ ਖਲੋ ਗਿਆ ਸਿੰਘਾਂ ਦਾ ਦਲ। ਹਾਂਜੀ,
ਜਿਮ ਕਰ ਖੇਡ ਸੌਂਚ ਕੀ ਠਈ,
ਜਿਵੇਂ ਸੌਂਚੀ ਖੇਡਣ ਵਾਲੇ ਪਰਾ ਬੰਨ ਕੇ ਖਲੋ ਜਾਂਦੇ ਨੇ। ਹਾਂਜੀ,
ਉੱਤ ਤੇ ਤੁਰਕ ਹਲੋ ਕਰ ਆਵੇ,
ਉਧਰੋਂ ਤੁਰਕ ਹੱਲੇ ਤੇ ਹੱਲਾ ਕਰਕੇ ਆਉਂਦੇ ਨੇ।
ਇੱਤ ਤੈ ਸਿੰਘ ਉਹਨ ਮੋੜ ਹਟਾਵੇ,
ਇਧਰੋਂ ਸਿੰਘ ਉਹਨਾਂ ਨੂੰ ਮੂੰਹ ਮੋੜਵਾਂ ਜਵਾਬ ਦਿੰਦੇ ਨੇ।
ਗਰਦ ਗੁਬਾਰ ਦੋਵੇਂ ਵੱਲ ਤੈ ਭਈ,
ਦੋਵੇਂ ਪਾਸਿਓਂ ਬੜੀ ਗਰਦ ਗੁਬਾਰ ਮੱਚ ਗਈ, ਘੋੜਿਆਂ ਦੇ ਪੌੜਾਂ ਨਾਲ ਧਰਤੀ ਚੋਂ ਧੂੜ ਉੱਡ ਕੇ ਅਸਮਾਨ ਨੂੰ ਚੜ ਗਈ, ਨਗਾਰਿਆਂ ਦੀ ਗੂੰਜ ਨਾਲ ਕੋਈ ਸੁਣਾਈ ਨੀ ਦਿੰਦਾ, ਠਾ ਠਾ ਆਉਣ ਲੱਗੀ ਹੈ।
ਹੁਤੀ ਰਾਤ ਜਨ ਅਨੇਰੀ ਆਈ,
ਏਦਾਂ ਹੋ ਗਿਆ ਜਿਵੇਂ ਹਨੇਰੀ ਰਾਤ ਆਈ ਹੋਵੇ, ਦਿਨ ਵੇਲੇ ਹਨੇਰਾ ਹੋ ਗਿਆ। ਹਾਂਜੀ,
ਉਤ ਕਰ ਹੱਲੇ ਤੁਰਕ ਘੋੜਾ ਚਲਾਵਣ,
ਉਧਰੋਂ ਤੁਰਕ ਹੱਲੇ ਤੇ ਹੱਲਾ ਕਰਕੇ ਘੋੜੇ ਲੈ ਕੇ ਆਉਂਦੇ ਨੇ।
ਮਾਰ ਸਿੰਘਨ ਚਾਹੇ ਫੇਟਣ ਕੇ ਰਾਵਣ,
ਸਿੰਘਾਂ ਨੂੰ ਫੇਟਾ ਮਾਰ ਕੇ ਸੁੱਟਣਾ ਚਾਹੁੰਦੇ ਵੀ ਘੋੜੇ ਦਾ ਫੇਟਾ ਮਾਰ ਕੇ ਥੱਲੇ ਸੁੱਟੀਏ ਸਿੰਘਾਂ ਨੂੰ। ਹਾਂਜੀ,
ਅੱਗਿਓ ਉਨ ਸਿੰਘ ਮੁਖ ਕੱਟ ਡਾਰੇ,
ਤੇ ਸਿੰਘ ਉਹਨਾਂ ਘੋੜਿਆਂ ਦੇ ਮੂੰਹ ਵੱਢ ਸੁੱਟਦੇ ਨੇ, ਇਹੋ ਜਿਹੀ ਤੇਗ ਮਾਰਦੇ ਨੇ ਵੀ ਘੋੜੇ ਦੇ ਦੰਦ ਖੱਟੇ ਕਰ ਦਿੰਦੇ ਨੇ, ਘੋੜਿਆਂ ਦੀਆਂ ਗਰਦਨਾਂ ਲਾਹ ਸੁੱਟਦੇ ਨੇ। ਹਾਂਜੀ,
ਗਿਰੇ ਤਹੀ ਬਹੁਤ ਥੱਕ ਕੇ ਹਾਰੇ,
ਤੇ ਸਾਧ ਸੰਗਤ ਘੋੜਿਆਂ ਵਾਲੇ ਵੀ ਥੱਕ ਗਏ ਨੇ, ਹੰਬ ਗਏ ਨੇ, ਪਠਾਣ ਤੇ ਮੁਗਲ ਸਿੰਘਾਂ ਨੂੰ ਕਾਬੂ ਨਹੀਂ ਕਰ ਸਕੇ।
ਕਿਚਕ ਗਿਰੇ ਵਹਿ ਆਪਸ ਮਾਹੇ,
ਤੇ ਕਈ ਘੋੜ ਸਵਾਰ ਆਪਸ ਵਿੱਚ ਹੀ ਦਰੜ ਕੇ ਡਿੱਗ ਪਏ ਨੇ। ਘੋੜੇ ਨੂੰ ਘੋੜਾ ਵੱਜਦਾ, ਜੇ ਘੋੜਾ ਦੌੜਦੇ ਨਾ ਤੇ ਇੱਕ ਦੂਜੇ ਘੋੜੇ ਨਾਲ ਐਕਸੀਡੈਂਟ ਹੋ ਜਾਂਦਾ, ਉਹ ਡਿੱਗ ਪੈਂਦੇ ਨੇ। ਹਾਂਜੀ,
ਇਮਕਰ ਰੁਕ ਗਏ ਉਨਕੋ ਰਾਹੋ,
ਏਦਾਂ ਉਹਨਾਂ ਦੇ ਰਸਤੇ ਰੁਕ ਗਏ। ਪਰਮੇਸ਼ਰ ਨੇ ਐਸੀ ਕਲਾ ਵਰਤਾਈ ਕਿ ਉਹਨਾਂ ਦੇ ਘੋੜੇ ਆਪਸ ਵਿੱਚ ਹੀ ਉਹਨਾਂ ਦੀ ਟੱਕਰਾਂ ਹੋਣ ਲੱਗ ਪਈਆਂ।
ਦੋਹਰਾ ਤੇ ਦੋਵੇਂ ਵੱਲ ਤੇ ਅੜ ਭਿੜੇ, ਗਿਰ ਗਿਰ ਰੁਕ ਗਈ ਠੌਰ,
ਉਹ ਦੋਵੇਂ ਪਾਸੇ ਦੌੜ ਕੇ ਆਉਂਦੇ ਪਰ ਘੋੜਿਆਂ ਨਾਲ ਘੋੜੇ ਟਕਰਾ ਜਾਂਦੇ ਤੇ ਰਾਹ ਰੁਕ ਗਿਆ ਹੈ। ਹਾਂਜੀ,
ਕਰ ਕਰ ਹੱਲੇ ਜੇ ਅਵੇ ਪਰੈ ਉਹਨੇ ਪਰ ਧੌੜ,
ਸ਼ਹੀਦੀ ਫੌਜ ਐਸੀ ਕਲਾ ਵਰਤਾ ਦਿੰਦੀ ਗੁਰੂ ਸਾਹਿਬ ਦੀ ਖੇਡ ਵੀ, ਉਹ ਜਿਹੜੇ ਹੱਲੇ ਕਰ ਕਰਕੇ ਆਉਂਦੇ ਪੁੱਠੇ ਉਹਨਾਂ ਨੂੰ ਹੀ ਪੈਂਦੇ ਹਨ।
ਚੌਪਈ ਕਿਛ ਉਨਕੇ ਉਨ ਸ਼ਸਤਰ ਲੱਗੇ,
ਉਹਨਾਂ ਦੇ ਸ਼ਸਤਰ ਹੀ ਉਹਨਾਂ ਨੂੰ ਲੱਗਣ ਲੱਗ ਪਏ ਨੇ, ਉਹਨਾਂ ਦੀਆਂ ਬਰਛੀਆਂ ਹੀ ਉਹਨਾਂ ਨੂੰ ਵੱਜਣ ਲੱਗ ਪਈਆਂ। ਆਪੇ ਹੀ ਪਰਮੇਸ਼ਰ ਨੇ ਐਸੀ ਕਲਾ ਵਰਤਾ ਦਿੱਤੀ ਹੈ।
ਕਿਛ ਸਿੰਘ ਭੀ ਮਾਰੇ ਹੋਏ ਅੱਗੇ,
ਤੇ ਕੁਝ ਸਿੰਘ ਵੀ ਅੱਗੇ ਹੋ ਕੇ ਮਾਰਦੇ ਨੇ।
ਦੋ ਤਰਫ ਤੇ ਮਚ ਗਏ ਘਾਣ,
ਦੋਵਾਂ ਪਾਸਿਆਂ ਤੋਂ ਘਮਸਾਣ ਦਾ ਯੁੱਧ ਮਚ ਗਿਆ ਹੈ।
ਥੱਕ ਗਏ ਦਵੱਲੋ ਲਾਲਾ ਤਾਣ,
ਦੋਵਾਂ ਪਾਸਿਆਂ ਤੋਂ ਯੋਧੇ ਆਪਣਾ ਜ਼ੋਰ ਲਾ ਲਾ ਕੇ ਥੱਕ ਗਏ ਨੇ।
ਧੀਰੀ ਧੀਰੀ ਵੱਲ ਦਊ ਤੈ ਹੋਈ,
ਦੋਵਾਂ ਪਾਸਿਆਂ ਤੋਂ ਧੀਰੀ ਧੀਰੀ ਹੋ ਗਈ, ਭਾਵ ਦੋਵਾਂ ਪਾਸਿਆਂ ਤੋਂ ਥੋੜਾ ਜਿਹਾ ਜਿਹੜਾ ਯੁੱਧ ਸੀ ਨਾ ਉਹ ਠੰਡਾ ਪੈ ਗਿਆ, ਬਾਹਾਂ ਥੱਕ ਜਾਂਦੀਆਂ। ਹੁਣ ਆਪਾਂ ਦੇਖਿਆ ਗਤਕੇ ਵਾਲੇ ਸਿੰਘ ਗਤਕਾ ਖੇਡਦੇ ਨੇ, ਵੱਧ ਤੋਂ ਵੱਧ 10 ਮਿੰਟ 15 ਮਿੰਟ ਖੇਡਣ ਤੇ ਸਾਹ ਚੜ ਜਾਂਦਾ, ਤੇ ਜਿਹੜੇ ਮੇਰੇ ਵਰਗੇ ਨੇ ਕਦੀ ਖੇਡਿਆ ਹੀ ਨਾ ਹੋਵੇ ਤੇ ਉਹ ਤੇ 1-2 ਮਿੰਟ ਵਿੱਚ ਹੀ ਉੱਪਰਲਾ ਸਾਹ ਉੱਪਰ ਥੱਲੇ ਵਾਲਾ ਥੱਲੇ ਹੋ ਜਾਂਦਾ। ਤੇ ਜਿਹੜਾ ਜੰਗ ਕਰਨਾ ਸਾਧ ਸਿੰਘ ਜੀ ਕੋਈ ਸੌਖਾ ਕੰਮ ਨਹੀਂ, ਗੱਲਾਂ ਕਰਨੀਆਂ ਸੌਖੀਆਂ, ਜੰਗ ਦੀਆਂ ਤਾਂ ਗੱਲਾਂ ਹੀ ਆਪਾਂ ਕਰ ਸਕਦੇ ਹਾਂ, ਜੰਗ ਨਹੀਂ ਆਪਾਂ ਕਰ ਸਕਦੇ। ਉਹ ਸਿੰਘ ਯੁੱਧ ਕਰ ਰਹੇ ਨੇ ਤੇ ਲਹੂ ਵਗ ਰਹੇ ਨੇ ਤੇ ਫਿਰ ਵੀ ਉਹ ਹੌਸਲੇ ਨਾਲ ਲੜੀ ਜਾ ਰਹੇ ਨੇ। ਹਾਂਜੀ,
ਛੋਟੀ ਹਥਿਆਰੀ ਆਵੇ ਨਾ ਕੋਈ,
ਕਹਿੰਦੇ ਦੂਰੋਂ ਤੀਰ ਗੋਲੀਆਂ ਚਲਾਉਂਦੇ ਨੇ, ਛੋਟੇ ਹਥਿਆਰਾਂ ਦੇ ਨੇ, ਭਾਵ ਤਲਵਾਰਾਂ ਤੇ ਨੇਜਿਆਂ ਦੇ ਨਾਲ ਨਹੀਂ ਲੜਦੇ, ਦੂਰੋਂ ਵਾਰ ਕਰਦੇ ਨੇ। ਹਾਂਜੀ,
ਤੀਰ ਬੰਦੂਕ ਖੜ ਦੂਰੋਂ ਚਲਾਵੇ,
ਤੁਰਕ ਦੂਰੋਂ ਗੋਲੀ ਚਲਾਉਂਦੇ ਨੇ, ਤੀਰ ਚਲਾਉਂਦੇ ਨੇ, ਕਿਉਂਕਿ ਸਿੰਘਾਂ ਦੇ ਨਾਲ ਨੇੜੇ ਜਾ ਕੇ ਲੜਨ ਜੋਗਾ ਬਲ ਉਹਨਾਂ 'ਚ ਵੀ ਨਹੀਂ ਰਿਹਾ। ਹਾਂਜੀ,
ਇਸ ਬਿਦ ਸਿੰਘ ਨੂੰ ਮਾਰ ਗਿਰਾਵੇ,
ਇਸ ਤਰ੍ਹਾਂ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕਰਦੇ ਨੇ ਉਹ। ਹਾਂਜੀ,
ਉੱਤ ਬੰਦੂਕ ਤਮਾਚੋ ਸਿੰਘਨ ਪੈ ਨਾ ਹੈ,
ਸਿੰਘਾਂ ਕੋਲ ਵੱਡੀਆਂ ਬੰਦੂਕਾਂ ਨਹੀਂ ਸਨ, ਪਿਸਤੌਲ ਤਮੰਚੇ ਕੋਈ ਨਹੀਂ ਸਨ ਬਹੁਤੇ,
ਪਰ ਉਨਕੀ ਗੋਲੀ ਲੰਘ ਉਨ ਪਰ ਪਾਹੇ,
ਪਰਮੇਸ਼ਰ ਦੀ ਖੇਡ ਹੈ ਵੀ ਤੁਰਕਾਂ ਦੀਆਂ ਗੋਲੀਆਂ ਹੀ ਤੁਰਕਾਂ ਨੂੰ ਲੱਗੀ ਜਾਂਦੀਆਂ ਸਨ।
ਤੋ ਮੋਮਨ ਖਾਂ ਨੇੜੇ ਆਇਆ
ਤਾਂ ਮੋਮਨ ਖਾਂ ਸਾਰੀ ਫੌਜ ਦਾ ਜਥੇਦਾਰ ਜਿਹੜਾ 2200 ਫੌਜ ਦਾ ਵੱਡਾ ਸਿਪਾਹ ਸਲਾਰ ਸੀ ਉਹ ਅੱਗੇ ਵਧਿਆ
ਤੋ ਹੱਲਾ ਤਿਮ ਫੇਰ ਕਰਾਇਆ
ਉਹਨੇ ਜ਼ੋਰ ਦਾ ਹੱਲਾ ਫੇਰ ਕਰਵਾਇਆ ਸਿੰਘਾਂ ਦੇ ਉੱਤੇ
ਤੋ ਮੁਗਲ ਤੱਕੀ ਘੋੜ ਚਲਾਇਆ
ਸਾਧ ਸੰਗਤ ਜੀ ਇੱਕ ਜਰਨੈਲ ਸੀ ਤੱਕੀ ਬੇਗ ਤੱਕੀ ਬੇਗ ਆਪਣਾ ਘੋੜਾ ਦੜਾ ਕੇ ਆਇਆ ਹਾਂਜੀ
ਕਹਾਂ ਤਾਰਾ ਸਿੰਘ ਪੁੱਛਦਾ ਆਇਆ
ਤੇ ਬੜੇ ਤੱਕੀ ਬੇਗ ਬੜਾ ਜਵਾਨ ਸੀਗਾ ਕਹਿੰਦੇ ਉਹਨੇ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸਿਰ ਤੇ ਲੋਹੇ ਦਾ ਟੋਪ ਸੰਜੋਹ ਪਾਈ ਹੋਈ ਸਾਰੇ ਸਰੀਰ ਦੇ ਉੱਤੇ ਲੋਹਾ ਹੀ ਲੋਹਾ ਤੇ ਬੜਾ ਪਠਾਨ ਤੱਕੀ ਬੇਗ ਜਵਾਨ ਘੋੜੇ ਤੇ ਆਇਆ ਆ ਕੇ ਉਹਨੇ ਪੁੱਛਦਾ ਫਿਰਦਾ ਵੀ ਤਾਰਾ ਸਿੰਘ ਕਿਹੜਾ ਕਹਿੰਦੇ ਮੈਂ ਤਾਰਾ ਸਿੰਘ ਨਾਲ ਲੜਨਾ ਮੈਂ ਤਾਰਾ ਸਿੰਘ ਨੂੰ ਦੇਖਣਾ ਹਾਂਜੀ
ਸਿੰਘ ਜੀ ਕਹਿਓ ਚੱਲ ਆਓ ਅਗਾਰੀ
ਬਾਬਾ ਜੀ ਨੇ ਸੁਣ ਲਿਆ ਬਾਬਾ ਤਾਰਾ ਸਿੰਘ ਜੀ ਕਹਿੰਦੇ ਆ ਜਾ ਉਰਾਂ ਆ ਜਾ ਆ ਖੜਾ ਤਾਰਾ ਸਿੰਘ ਹਾਂਜੀ
ਬਿਸ਼ਕ ਚਲਾਓ ਤੂੰ ਪਹਿਲੋ ਵਾਰੀ
ਬਾਬਾ ਜੀ ਕਹਿੰਦੇ ਪਹਿਲਾਂ ਵਾਰ ਤੂੰ ਕਰ ਲੈ ਮਤਾ ਤੇਰੇ ਮਨ ਚ ਕਿਤੇ ਰਹਿ ਨਾ ਜਾਵੇ ਵੀ ਮੈਨੂੰ ਮੌਕਾ ਨੀ ਮਿਲਿਆ ਵਾਰ ਕਰਨ ਦਾ ਹਾਂਜੀ
ਛੇੜ ਘੋੜਾ ਉਨ ਤੀਰ ਚਲਾਇਆ
ਕਹਿੰਦੇ ਤੱਕੀ ਬੇਗ ਨੇ ਆਪਣਾ ਘੋੜਾ ਤੇਜ ਕੀਤਾ ਤੇ ਬਾਬਾ ਤਾਰਾ ਸਿੰਘ ਜੀ ਦੇ ਵੱਲ ਤੀਰ ਚਲਾਇਆ
ਸੀਸ ਮੁੰਡਾਸੇ ਸਿੰਘ ਜੀ ਕੇ ਲਾਇਆ
ਬਾਬਾ ਤਾਰਾ ਸਿੰਘ ਦੇ ਸੀਸ ਤੇ ਜਿਹੜਾ ਫਰਲਾ ਸੀ ਨਿਹੰਗ ਸਿੰਘ ਜਦੋਂ ਜਾਂ ਵੇਖਿਆ ਤੁਸੀਂ ਦਮਾਲੇ ਜੋ ਫਰਲਾ ਕੱਢਦੇ ਆ ਉਹ ਫਰਲਾ ਤਾਂ ਕੱਢਦੇ ਜੋ ਨਿਸ਼ਾਨ ਸਾਹਿਬ ਜੰਗ ਦੇ ਵਿੱਚ ਹੱਥ ਵਿੱਚ ਨਾ ਫੜੇ ਤੇ ਉਹ ਸਿਰ ਦੇ ਉੱਤੇ ਝੂਲਦਾ ਹੋਵੇ ਤੇ ਉਹ ਨਿਸ਼ਾਨ ਸਾਹਿਬ ਦੇ ਵਿੱਚ ਯਾਨੀ ਫਰਲੇ ਦੇ ਵਿੱਚ ਤੀਰ ਵੱਜਾ ਤੱਕੀ ਬੇਗ ਦਾ ਹਾਂਜੀ
ਝੱਟ ਕਰ ਘੋੜੇ ਸਿੰਘ ਫੜ ਲਈ ਬਾਗ
ਤੇ ਬਾਬਾ ਜੀ ਨੇ ਦੂਜਾ ਤੀਰ ਉਹਨੂੰ ਅਜੇ ਪੱਥੇ ਚੋਂ ਕੱਢਣ ਨਹੀਂ ਦਿੱਤਾ ਤੇ ਬਾਬਾ ਜੀ ਬਾਬਾ ਤਾਰਾ ਸਿੰਘ ਜੀ ਉਹਦੇ ਘੋੜੇ ਦੀ ਵਾਗ ਜਾ ਫੜੀ ਹਾਂਜੀ
ਤਿਸ ਹੁਤੋਂ ਨਗਾਤ ਸੰਜੋਏ ਬਿਨ ਨਾਗ
ਉਹਦਾ ਸਾਰਾ ਪਿੰਡਾ ਲੋਹੇ ਨਾਲ ਮੜਿਆ ਹੋਇਆ ਬਾਬਾ ਜੀ ਨੇ ਦੇਖਿਆ ਵੀ ਕਿੱਥੇ ਵਾਰ ਕਰਾਂ ਹੁਣ ਇਹਦੇ ਹਾਂਜੀ
ਦੋਰਾ ਬਿਨ ਸੰਜੋਏ ਇਸ ਮੁਗਲ ਕਾ ਪਿੰਡਾ ਨਜ਼ਰ ਨਾ ਆਏ
ਕਹਿੰਦੇ ਆ ਇੱਥੇ ਵੀ ਲੋਹਾ ਇੱਥੇ ਵੀ ਲੋਹਾ ਇੱਥੇ ਵੀ ਲੋਹਾ ਸਾਰਾ ਪਿੰਡਾ ਦਾ ਸੰਜੋਚ ਹੈ ਕੋਈ ਨੰਗੀ ਥਾਂ ਦਿਸਦੀ ਨੀ ਕਿੱਥੇ ਮਾਰੀਏ ਨੂੰ ਹਾਂਜੀ
ਇੱਕ ਮੁਖ ਨੰਗਾ ਸਿੰਘ ਲੱਖ ਉਤ ਪਿਪਲਾ ਦਿਓ ਤਸਾਏ
ਬਾਬਾ ਤਾਰਾ ਸਿੰਘ ਨੇ ਵੇਖਿਆ ਵੀ ਸਿਰਫ ਆ ਮਾੜਾ ਜਿਹਾ ਮੂੰਹ ਦੀ ਥਾਂ ਖਾਲੀ ਹੈ ਬਾਕੀ ਸਾਰਾ ਪਿੰਡਾ ਢੱਕਿਆ ਬਾਬੇ ਤਾਰਾ ਸਿੰਘ ਨੇ ਤਲਵਾਰ ਦਾ ਪਿਪਲਾ ਪਿਪਲਾ ਕਹਿੰਦੇ ਨੇ ਤਲਵਾਰ ਦੀ ਨੋਕ ਉਹ ਤਲਵਾਰ ਦੀ ਨੋਕ ਨਾ ਉਹਦੇ ਮੂੰਹ ਦੇ ਵਿੱਚ ਮਾਰੀ ਆ ਦੰਦ ਜਿਹੜੇ ਨੇ ਸਾਰੇ ਭੰਨ ਕੇ ਜੀਭ ਤੱਕ ਵੱਢ ਕੇ ਤੇ ਪਿੱਛੋਂ ਤੱਕ ਸੰਘ ਤੱਕ ਤਲਵਾਰ ਲੰਘਾ ਤੀ ਬਾਬਾ ਜੀ ਨੇ ਹਾਂਜੀ ਸਤਿ ਸ੍ਰੀ ਅਕਾਲ
ਮੁੜਿਓ ਤੱਕੀ ਮੁਖ ਜ਼ਖਮ ਖਾ ਮੋਮਨ ਲਿਓ ਪਛਾਣ
ਤੱਕੀ ਬੇਗ ਦੇ ਮੂੰਹ ਚੋਂ ਲਹੂ ਦੇ ਫੁਹਾਰੇ ਵਗ ਰਹੇ ਨੇ ਤੱਕੀ ਬੇਗ ਆਇਆ ਸੀ ਤਾਰਾ ਸਿੰਘ ਨੂੰ ਲੱਭਦਾ ਵੀ ਤਾਰਾ ਸਿੰਘ ਨੂੰ ਮਾਰਾਂਗਾ ਤਾਰਾ ਸਿੰਘ ਤੋਂ ਦੰਦ ਬਣਾ ਕੇ ਪਿਛਾ ਨੂੰ ਮੁੜਿਆ ਨਾ ਦੌੜਿਆ ਘੋੜਾ ਲੈ ਕੇ ਤੇ ਮੋਮਨ ਖਾਂ ਜਰਨੈਲ ਨੇ ਪਛਾਣ ਲਿਆ ਵੀ ਤੱਕੀ ਬੇਗ ਦਾ ਆ ਰਿਹਾ ਹਾਂਜੀ
ਪੁੱਛੀ ਖਬਰ ਬੁਲਾਏ ਉਸ ਕਹਾਂ ਖਾਏ ਮੁਖ ਪਾਨ
ਤੇ ਮੋਮਨ ਖਾਂ ਕਹਿੰਦਾ ਖਾਨ ਸਾਹਿਬ ਲੱਗਦਾ ਪਾਨ ਚਬਾ ਰਹੇ ਨੇ ਉਹ ਪਾਨ ਜਦੋਂ ਚਬਾਉਂਦੇ ਨੇ ਨਾ ਮੂੰਹ ਲਾਲ ਹੋ ਜਾਂਦਾ ਉਹਨੇ ਮਜ਼ਾਕ ਨਾਲ ਆਖਿਆ ਤੱਕੀ ਬੇਗ ਜੀ ਲੱਗਦਾ ਪਾਨ ਚਬਾ ਰਹੇ ਹੋ
ਚੌਪਈ ਤੋ ਤੱਕੀ ਨੇ ਮੋਮਨ ਸੁਣਾਈ
ਅੱਗੋਂ ਤੱਕੀ ਬੇਗ ਬੋਲਿਆ ਮੋਮਨ ਖਾਂ ਨੂੰ ਜਵਾਬ ਦਿੰਦਾ
ਅੱਗੇ ਤਾਰਾ ਸਿੰਘ ਬੈਠਾ ਬੀੜੇ ਬਣਾਈ
ਹਾਂ ਉਹ ਅੱਗੇ ਤਾਰਾ ਸਿੰਘ ਬੀੜੇ ਵੰਡਦਾ ਪਿਆ ਜੇ ਤੁਸੀਂ ਪਾਨ ਦਾ ਬੀੜਾ ਲੈਣਾ ਤੁਸੀਂ ਵੀ ਲੈ ਆਓ ਮੈਂ ਤੇ ਲੈ ਆਇਆ ਕਹਿੰਦਾ ਅੱਗੇ ਬੈਠਾ ਤਾਰਾ ਸਿੰਘ ਬੀੜੇ ਬਣਾਈ ਉਹ ਪਾਨਾਂ ਦੇ ਬੀੜੇ ਲੈ ਕੇ ਬੈਠਾ ਮੈਨੂੰ ਉਹਨੇ ਪ੍ਰਸ਼ਾਦ ਦਿੱਤਾ ਤੂੰ ਵੀ ਹੋ ਜਾ ਅੱਗੇ ਜਰਾ ਹਾਂਜੀ
ਹੋਏ ਹਿੰਮਤ ਤੋਂ ਅੱਗੇ ਹੋਏ ਖਾਵੋ
ਖਾਨ ਸਾਹਿਬ ਜੇ ਹੈ ਹਿੰਮਤ ਤੇ ਤੁਸੀਂ ਵੀ ਪਾਨਾਂ ਦਾ ਬੀੜਾ ਖਾ ਲਓ ਜਾ ਕੇ ਹਾਂਜੀ
ਦੂਰ ਖੜੇ ਕਿਆ ਬਾਤ ਬਣਾਵੋ
ਦੂਰ ਖੜੇ ਕੀ ਬਾਤਾਂ ਬਣਾਉਂਦੇ ਹੋ ਮੇਰੇ ਦੰਦ ਭੰਨ ਤੇ ਅਗਲੇ ਨੇ ਮੇਰਾ ਸੰਘ ਪਾੜ ਛੱਡਿਆ ਤੇ ਤੂੰ ਮੈਨੂੰ ਪਾਨ ਦੱਸਦਾ ਗੁੱਸੇ ਚ ਕੁਝ ਜਵਾਬ ਦਿੰਦਾ ਕਹਿੰਦਾ ਹਾਂਜੀ
ਇੱਕ ਹੁਤੋ ਚੇਲੋ ਉਸ ਪਹਿ ਖਲੋ
ਇੱਕ ਮੋਮਨ ਖਾਂ ਦਾ ਚੇਲਾ ਕੋਲ ਖੜਾ ਸੀ ਹਾਂਜੀ
ਸੁਣ ਵਹਿ ਸਿੰਘਨ ਪਰ ਧਾਏ ਚੱਲੋ
ਉਹ ਗੁੱਸੇ ਵਿੱਚ ਆ ਕੇ ਸਿੰਘਾਂ ਵੱਲ ਵਧਿਆ ਹਾਂਜੀ
ਕਹਿ ਮਹਾਵਤ ਦਿਓ ਹਾਥੀ ਪਿਲਾਏ
ਉਹ ਆਪਣੇ ਹਾਥੀ ਤੇ ਬੈਠਾ ਸੀ ਉਹਦਾ ਜਰਨੈਲ ਕੋਈ ਉਹਨੇ ਆਪਣੇ ਮਹਾਵਤ ਨੂੰ ਹਾਥੀ ਚਲਾਉਣ ਵਾਲੇ ਨੂੰ ਆਖਿਆ
ਦੋਏ ਦੋਏ ਤੀਰ ਫੜ ਦਏ ਚਲਾਏ
ਕਹਿੰਦਾ ਸਿੰਘਾਂ ਵੱਲ ਹਾਥੀ ਲੈ ਚੱਲ ਮੇਰਾ ਉਹਦਾ ਹਾਥੀ ਸਿੰਘਾਂ ਵੱਲ ਆਇਆ ਹਾਥੀ ਤੇ ਬੈਠਾ ਦੋ ਦੋ ਤੀਰ ਇਕੱਠੇ ਹੀ ਚਲਾਉਣ ਲੱਗਾ ਬੜਾ ਜੰਗੀ ਯੋਧਾ ਸੀ ਉਹ ਹਾਂਜੀ
ਕਹਿ ਮਹਾਵਤ ਉਹਨੇ ਹਾਥੀ ਤੁਰਵਾਇਓ
ਉਹਨੇ ਆਪਣੇ ਮਹਾਵਤ ਨੂੰ ਕਹਿ ਕੇ ਹਾਥੀ ਤੋਰਿਆ ਬਾਬੇ ਤਾਰਾ ਸਿੰਘ ਵੱਲ
ਫੱਟੇ ਥਕੇ ਉਨ ਸਿੰਘਨ ਤਕਾਇਓ।
ਉਹਨੇ ਆਖਿਆ ਸਿੰਘ ਤੇ ਹੁਣ ਥੱਕੇ ਪਏ ਨੇ, ਇਹਨਾਂ ਦਾ ਜ਼ੋਰ ਲੱਗ ਚੁੱਕਾ, ਫੱਟੇ ਨੇ, ਜ਼ਖਮੀ ਹੋ ਚੁੱਕੇ ਨੇ, ਮੈਂ ਸਾਰੇ ਸਿੰਘ ਮਾਰ ਦਿਆਂਗਾ। ਇਹ ਸੋਚ ਕੇ ਹਾਥੀ ਲੈ ਕੇ ਆਇਆ ਅੱਗੇ।
ਉਹਨੇ ਜਾਣਿਓ ਮੈਂ ਉੱਚੇ ਥਾਏ,
ਉਹਨੇ ਇਹ ਸਮਝਿਆ ਮੈਂ ਉੱਚੇ ਹਾਥੀ ਤੇ ਬੈਠਾ, ਸਿੰਘਾਂ ਕੋਲ ਤਲਵਾਰਾਂ ਹੀ ਨੇ, ਸਿੰਘਾਂ ਕੋਲ ਬਰਛੇ ਨੇ, ਮੇਰੇ ਕੋਲ ਤੀਰ ਨੇ, ਮੈਂ ਤੀਰਾਂ ਨਾਲ ਮਾਰਾਂਗਾ ਸਿੰਘਾਂ ਨੂੰ। ਉਹ ਉੱਤੋਂ ਤੀਰ ਚਲਾਉਣ ਲੱਗਾ ਹਾਥੀ ਦੇ। ਹਾਂਜੀ,
ਦਿਓਗ ਹਾਥੀ ਉਹ ਸਿੰਘਨ ਵਧਾਏ,
ਮੈਂ ਸਿੰਘਾਂ ਨੂੰ ਹਾਥੀਆਂ ਦੇ ਪੈਰਾਂ ਥੱਲੇ ਦੇ ਕੇ ਮਰਵਾ ਦਿਆਂਗਾ। ਹਾਂਜੀ,
ਦੇਖ ਥੋੜੇ ਸਿੰਘ ਲਾਲੀ ਆਈ,
ਥੋੜੇ ਸਿੰਘ ਵੇਖ ਕੇ ਉਸ ਖਾਨ ਨੂੰ ਲਾਲੀ ਚੜੀ ਵੀ ਮੈਂ ਮਾਰ ਦਿਆਂਗਾ, ਸ਼ੌਂਕ ਜਾਗਿਆ ਵੀ ਮੈਂ ਹੁਣੇ ਖਤਮ ਕਰ ਦਿਆਂਗਾ ਸਾਰਿਆਂ ਨੂੰ।
ਗਿਰਦੇ ਦੇਖਿਓ ਉਹਨ ਹਾਥੀ ਘੁਮਾਈ,
ਸਾਧ ਸਿੰਘ ਜੀ ਨੇ ਹਾਥੀ ਘੁਮਾ ਕੇ ਸਿੰਘਾਂ ਦੇ ਆਲੇ ਦੁਆਲੇ ਦੇਖਿਆ ਤੇ ਤੀਰ ਚਲਾਉਣ ਲੱਗਾ।
ਵਹ ਮਾਰੇ ਦੋਏ ਦੋਏ ਢੁੱਕ ਤੀਰ,
ਉਹ ਦੋ ਦੋ ਤੀਰ ਇਕੱਠੇ ਹੀ ਮਾਰਦਾ ਸੀ, ਇਹੋ ਜਿਹਾ ਤੀਰ ਅੰਦਾਜ਼ ਸੀਗਾ। ਹਾਂਜੀ,
ਵਹ ਤੋ ਕਹਾਵਤ ਬੜ ਸੂਰਬੀਰ,
ਬੜਾ ਸੂਰਮਾ ਘੁਆਂਦਾ ਸੀ ਉਹ ਆਪਣੇ ਆਪ ਨੂੰ। ਹਾਂਜੀ,
ਦੋਹਰਾ ਤੋ ਭੀਮਾ ਸਿੰਘ ਕਰ ਖੁਸ਼ੀ ਪਰਿਓ, ਸ਼ੇਰ ਜਿਮਤਾਏ।
ਉਹ ਜਦੋਂ ਸਿੰਘ ਇੱਕ ਭੀਮ ਸਿੰਘ ਸੀਗਾ ਬਾਬਾ ਤਾਰਾ ਸਿੰਘ ਦੇ ਜਥੇ ਚ, ਭੀਮਾ ਸਿੰਘ ਨੇ ਵੇਖਿਆ ਵੀ ਇਹ ਤਾਂ ਸਿੰਘਾਂ ਨੂੰ ਤੀਰ ਮਾਰ ਰਿਹਾ, ਤੇ ਉਹ ਸ਼ੇਰ ਦੀ ਤਰ੍ਹਾਂ ਗਿਆ ਫਿਰ ਫੁਰਤੀ ਨਾਲ। ਹਾਂਜੀ,
ਫੜ ਉਹਨ ਹਾਥੀ ਕੰਨ ਦੱਬਿਓ, ਤੁਰ ਤਹਿ ਲਇਓ ਬਹਾਏ।
ਉਹ ਭੀਮ ਸਿੰਘ ਨੂੰ ਆਉਂਦੀ ਸੀ ਕੋਈ ਜੁਗਤੀ ਹਾਥੀ ਨੂੰ ਥੱਲੇ ਬਾਣ ਦੀ, ਇਹ ਸਾਰੀਆਂ ਚੀਜ਼ਾਂ ਸਿੰਘ ਸਿੱਖੇ ਹੁੰਦੇ ਸਨ। ਉਹਨੇ ਹਾਥੀ ਦੇ ਕੰਨ ਦੀ ਕੋਈ ਐਸੀ ਨਾੜ ਦੱਬੀ, ਹਾਥੀ ਥੱਲੇ ਬਹਿ ਗਿਆ। ਹਾਥੀ ਦੇ ਕੰਨ ਤੋਂ ਨਾ ਉਹ ਕੋਈ ਇਹੋ ਜਿਹੀ ਨਸ ਹੁੰਦੀ ਹੈ ਵੀ ਜੇ ਉਹਨੂੰ ਦਬਾ ਦਿੰਦੇ ਨਾ ਮੁਹਾਵਤ, ਤੇ ਉਹ ਹਾਥੀ ਥੱਲੇ ਹੋ ਜਾਂਦਾ। ਉਹਨੇ ਜਾ ਕੇ ਉਹ ਨਸ ਦੱਬਤੀ ਹਾਥੀ ਦੇ ਕੰਨ ਫੜ ਕੇ ਮਰੋੜਿਆ, ਹਾਥੀ ਥੱਲੇ ਬਹਿ ਗਿਆ। ਹਾਂਜੀ,
ਚੌਪਈ ਤੋ ਸਿੰਘ ਕੀਓ ਮਹਾਵਤ ਪਰਵਾਰ।
ਉਹ ਜਦੋਂ ਹਾਥੀ ਥੱਲੇ ਬੈਠਾ, ਭੀਮ ਸਿੰਘ ਨੇ ਤਲਵਾਰ ਮਾਰ ਕੇ ਜਿਹੜਾ ਹਾਥੀ ਚਲਾਉਣ ਵਾਲਾ, ਹਾਥੀ ਨੂੰ ਡਰਾਈਵ ਕਰਨ ਵਾਲਾ ਮਹਾਵਤ ਸੀ, ਉਹਦਾ ਸਿਰ ਲਾ ਦਿੱਤਾ। ਹਾਂਜੀ, ਸਤਿ ਸ੍ਰੀ ਅਕਾਲ।
ਉਹਨੇ ਡਾਹਿਓ ਅੰਕੁਸ਼ ਲੱਗ ਟੁੱਟੀ ਤਲਵਾਰ।
ਉਹਨੇ ਜਦੋਂ ਅੱਗੇ ਅੰਕੁਸ਼ ਕੀਤਾ, ਤਲਵਾਰ ਟੁੱਟ ਗਈ ਭੀਮ ਸਿੰਘ ਦੀ। ਹਾਂਜੀ,
ਅੱਧੀ ਰਹੀ ਸੰਗ ਮਾਰਿਓ ਮਹਾਵਤ,
ਅੱਧੀ ਤਲਵਾਰ ਨਾਲ ਉਹਨੇ ਮਹਾਵਤ ਮਾਰ ਦਿੱਤਾ। ਹਾਂਜੀ,
ਸੌ ਗਏ ਗਸ਼ੀ ਅੰਕੁਸ਼ ਲਾਵਤ,
ਕਹਿੰਦੇ ਉਹ ਅੰਕੁਸ਼ ਲਾਂਦਾ ਹੀ ਚਲਾ ਗਿਆ ਦੁਨੀਆ ਤੋਂ। ਹਾਂਜੀ,
ਦੇਖ ਤਾਰੇ ਸਿੰਘ ਮਦਦ ਕਰਾਈ।
ਪਿੱਛੋਂ ਭਾਈ ਤਾਰਾ ਸਿੰਘ ਨੇ ਵੇਖਿਆ ਵੀ ਭੀਮ ਸਿੰਘ ਕੱਲਾ ਰਹਿ, ਤਲਵਾਰ ਟੁੱਟ ਗਈ ਹੈ, ਤੇ ਤਾਰਾ ਸਿੰਘ ਪਿੱਛੋਂ ਦੀ ਆ ਗਿਆ।
ਲਖਮੀਰ ਸਿੰਘ ਸੋ ਕਹਿਓ ਸੁਣਾਈ,
ਲਖਮੀਰ ਸਿੰਘ ਘਰਿਆਲੇ ਵਾਲਾ ਜਿਹੜਾ ਘੋੜੀਆਂ ਵੇਚ ਕੇ ਆਇਆ ਸੀ ਪਟਿਆਲੇ ਰਾਜੇ ਕੋਲ, ਉਹ ਪਿੱਛੇ ਖੜਾ। ਹੁਣ ਤਾਰਾ ਸਿੰਘ ਨੂੰ ਆਖਿਆ ਲਖਮੀਰ ਸਿੰਘ ਰਲੀ ਜਰਾ, ਲਖਮੀਰ ਸਿੰਘ ਆ ਗਿਆ ਉੱਥੇ। ਹਾਂਜੀ,
ਜਦ ਅਸੀਂ ਤੁਸੀਂ ਹੁਤ ਮੰਜੀ ਚਰਾਵਤ,
ਤੇ ਕਹਿੰਦੇ ਤਾਰਾ ਸਿੰਘ ਨੇ ਉਹਨੂੰ ਆਖਿਆ ਲਖਮੀਰ ਸਿੰਘ, ਜਦੋਂ ਅਸੀਂ ਤੁਸੀਂ ਛੋਟੇ ਹੁੰਦੇ ਮੱਝਾਂ ਚਰਾ ਚਾਰਦੇ ਹੁੰਦੇ ਸਾਂ,
ਤੂੰ ਹੋ ਤੋ ਮੰਜੀ ਦੋਏ ਦੋਏ ਟੱਪ ਜਾਵਤ।
ਉਹ ਤਾਰਾ ਸਿੰਘ ਲਖਮੀਰ ਸਿੰਘ, ਤੂੰ ਤੇ ਦੋ ਮੱਝਾਂ ਟੱਪ ਜਾਂਦਾ ਹੁੰਦਾ ਸੀ ਛਾਲ ਮਾਰ ਕੇ, ਪੁਰਾਣੇ ਬੱਚੇ ਮੱਝਾਂ ਚਾਰਦੇ ਨਾ ਖੇਤਾਂ ਚ, ਬੜਾ ਕੁਝ ਕਰਦੇ ਸੀਗੇ, ਤੇ ਉਹ ਕੀ ਕਰਦੇ ਮੱਝ ਦੇ ਉੱਤੋਂ ਦੀ ਛਾਲ ਮਾਰਦੇ, ਲੰਮੀਆਂ ਛਾਲਾਂ ਮਾਰਨੀ, ਉੱਚੀਆਂ ਛਾਲਾਂ ਮਾਰਨੀਆਂ ਮੁੰਡਿਆਂ ਨੇ। ਲਖਮੀਰ ਸਿੰਘ, ਤੂੰ ਦੋ ਮੱਝਾਂ ਤੋਂ ਟੱਪ ਜਾਂਦਾ ਸੀ, ਜੇ ਦੋ ਮੱਝਾਂ ਤੋਂ ਟੱਪ ਜਾਂਦਾ ਸੀ ਆ ਕੱਟੇ ਜੇ ਤੈਨੂੰ ਟੱਪਿਆ ਜਾਂਦਾ ਤੇਰੇ ਤੋਂ, ਉਹਨੇ ਇਸ਼ਾਰਾ ਇਹ ਕੀਤਾ ਉਹਨੂੰ। ਹਾਂਜੀ,
ਅਬ ਕੱਟਾ ਤੁਰਕਣ ਕਾ ਕਿਤਨਕ ਬੁਲਾਏ।
ਆ ਕੱਟਾ ਕੀ ਬੁਲਾਇਆ ਤੁਰਕਾਂ ਦਾ, ਕਹਿੰਦੇ ਉਹ ਹਾਥੀ ਨੂੰ ਕੱਟਾ ਕਹਿ ਰਿਹਾ ਤਾਰਾ ਸਿੰਘ, ਕਹਿੰਦਾ ਤੂੰ ਦੋ ਮੱਝਾਂ ਟੱਪ ਜਾਂਦਾ ਸੀ ਆ ਤੇ ਕੱਟਾ ਹੀ ਆ, ਕਹਿੰਦਾ ਟੱਪ ਜਾ ਮਾਰ ਛਾਲ ਛੇਤੀ ਕਰ ਜਰਾ। ਹਾਂਜੀ,
ਮਾਰ ਤੁਰਕ ਤੂੰ ਉੱਪਰ ਜਾਏ,
ਮਾਰ ਇਸ ਤੁਰਕ ਨੂੰ ਹੁਣ, ਦੇਰ ਕਿਉਂ ਲਾਨਾ, ਅੱਖ ਨਾ ਫਰਕਣ ਦੇ ਹੁਣ। ਹਾਂਜੀ,
ਅੱਗੇ ਉਹ ਲਖਮੀਰ ਸਿੰਘ ਜੀ ਸੋ ਕਹੀ,
ਅੱਗੇ ਬਾਬਾ ਲਖਮੀਰ ਸਿੰਘ ਤਾਰਾ ਸਿੰਘ ਨੂੰ ਕਹਿਣ ਲੱਗਾ,
ਮੇਰੇ ਭੀ ਮਨ ਥੀ ਗੱਲ ਰਹੀ,
ਕਹਿੰਦੇ ਬਾਬਾ ਜੀ ਮੇਰੇ ਮਨ ਵਿੱਚ ਵੀ ਗੱਲ ਸੀਗੀ। ਹਾਂਜੀ,
ਮੋਹ ਪਰ ਤਨਕ ਆਗਿਆ ਜੇ ਹੋਏ,
ਜੇ ਮੈਨੂੰ ਤੁਹਾਡੀ ਆਗਿਆ ਚਾਹੀਦੀ ਹੈ, ਕਹਿੰਦੇ ਹਾਂਜੀ,
ਮੈਂ ਮਾਰ ਦਿਖਾਉਂ ਤੁਰਕੈ ਸੋਏ,
ਮੈਂ ਹੁਣੇ ਇਹਨੂੰ ਮਾਰ ਦਿਖਾਉਂਦਾ ਹਾਂ।
ਇਤਨਕ ਕਹਿ ਸਿੰਘ ਕੀਨੀ ਧਾਈ,
ਏਦਾਂ ਕਹਿ ਕੇ ਭਾਈ ਲਖਮੀਰ ਸਿੰਘ ਬਿਜਲੀ ਤਰ੍ਹਾਂ ਪਿਆ। ਹਾਂਜੀ,
ਜਿਵੇਂ ਪਰੇ ਕੁੰਜਨ ਪਰ ਬਹਿਰੀ ਜਾਈ,
ਜਿਵੇਂ ਕਹਿੰਦੇ ਬਾਜ ਸ਼ਿਕਾਰ ਤੇ ਪੈਂਦਾ, ਬਟੇਰਿਆਂ ਤੇ ਪੈਂਦਾ।
ਦੋਹਰਾ ਫੜ ਨੇਜਾ ਸਿੰਘ ਕੁਦ ਪਰਿਓ, ਸੋਹੈ ਚੇਲੇ ਕੋ ਲਲਕਾਰ,
ਕਹਿੰਦੇ ਉਹ ਚੇਲੇ ਦੇ ਸਿਰ ਤੇ ਜਾ ਪਿਆ ਭਾਈ ਲਖਮੀਰ ਸਿੰਘ ਜਿਹੜਾ ਹਾਥੀ ਤੇ ਬੈਠਾ ਸੀ ਤੁਰਕ।
ਉਤ ਵੱਲ ਤੇ ਉਨ ਭੀ ਕਰੀ, ਮਾਰੇ ਮਾਰ ਪੁਕਾਰ,
ਉਧਰੋਂ ਵੀ ਉਹਨੇ ਵਾਰ ਕੀਤੇ ਤੇ ਲਖਮੀਰ ਸਿੰਘ ਨੇ ਵੀ ਵਾਰ ਕੀਤੇ। ਹਾਂਜੀ,
ਚੌ ਪਈ ਤੋ ਲਖਮੀਰ ਸਿੰਘ ਜਾਏ ਸੰਭਾਰਾ,
ਲਖਮੀਰ ਸਿੰਘ ਨੇ ਉਹਦੇ ਵਾਰ ਚੱਲਣ ਹੀ ਦਿੱਤੇ, ਸੰਭਾਲ ਲਿਆ ਹਾਥੀ ਦੇ ਹੌਦੇ ਵਿੱਚ ਉਹਨੂੰ,
ਜਾਏ ਚੇਲੇ ਕੋ ਮੋਢੇ ਮਾਰਾ,
ਉਹਦੇ ਮੋਢੇ ਤਲਵਾਰ ਛੱਡੀ ਜ਼ੋਰ ਦੇ ਨਾਲ,
ਗਇਓ ਨੇਜਾ ਉਸ ਮੋਢਾ ਚੀਰ,
ਕਹਿੰਦੇ ਉਹਦਾ ਮੋਢਾ ਚੀਰ ਕੇ ਤੇਗ ਲੰਘ ਗਈ,
ਫੜ ਹੋਏ ਤਲਵਾਰ ਨਾ ਚਲੇ ਤੀਰ,
ਕਹਿੰਦੇ ਨਾ ਹੁਣ ਥਲੋ ਉਹਦੇ ਉਸ ਹੱਥ ਨਾਲ ਉਹਦੇ ਕੋਲੋਂ ਤੀਰ ਚੱਲੇ ਤੇ ਨਾ ਉਹਦੇ ਕੋਲੋਂ ਤਲਵਾਰ ਚੱਲੇ ਨਾ ਨੇਜਾ ਚੱਲੇ। ਹਾਂਜੀ
ਇੱਕ ਦੋ ਸਿੰਘ ਮਦਦ ਔਰ ਆਏ,
ਇੱਕ ਦੋ ਸਿੰਘ ਹੋਰ ਆ ਗਏ ਮਦਦ ਤੇ। ਹਾਂਜੀ
ਉਹਨ ਹਾਥੀ ਗਿਰਦੇ ਔਰ ਹਟਾਏ,
ਜਿਹੜੇ ਤੁਰਕ ਹਾਥੀ ਦੇ ਆਲੇ ਦੁਆਲੇ ਉਹਨੂੰ ਬਚਾਉਣ ਵਾਸਤੇ ਆਏ ਸੀ ਉਹਨਾਂ ਨੂੰ ਉਹਨਾਂ ਸਿੰਘਾਂ ਨੇ ਸਾਂਭ ਲਿਆ।
ਤੋ ਲਖਮੀਰ ਸਿੰਘ ਕੋ ਦਾਉ ਲੱਗ ਗਏ,
ਲਖਮੀਰ ਸਿੰਘ ਦਾ ਦਾਅ ਲੱਗ ਗਿਆ।
ਫੜ ਰੱਸਾ ਹਾਥੀ ਪਰ ਗਏ,
ਉਹ ਹਾਥੀ ਤੇ ਚੜ ਗਿਆ ਜਾ ਕੇ।
ਮਾਰ ਤਲਵਾਰ ਚੇਲਾ ਡਾਰ ਦਿਓ,
ਉਹਨੇ ਤੇਗ ਮਾਰ ਕੇ ਵੱਢ ਦਿੱਤਾ ਉਹ ਤੁਰਕ।
ਹਾਥੀ ਤੋਰ ਵੱਲ ਸਿੰਘਨ ਦਿਓ,
ਤੇ ਹਾਥੀ ਨੂੰ ਸਿੰਘਾਂ ਵੱਲ ਤੋਰ ਦਿੱਤਾ।
ਸਿੰਘ ਜੀ ਕਹਿਓ ਹਾਥੀ ਕਹਿ ਕਾਮਨ,
ਸਿੰਘ ਕਹਿੰਦੇ ਹਾਥੀ ਆਪਾਂ ਕੀ ਕਰਨਾ, ਤੂੰ ਆ ਜਾ ਥੱਲੇ ਹੁਣ। ਹਾਂਜੀ
ਹਮ ਅਨੇਕ ਬਖ ਸੈਂਗੇ ਗੁਲਾਮਨ,
ਅਸੀਂ ਤੇ ਹਾਥੀ ਆਪਣੇ ਗੁਲਾਮਾਂ ਨੂੰ ਦਿਆ ਕਰਾਂਗੇ। ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਸ਼ਹੀਦ ਬਚਨ ਕਰ ਰਹੇ ਨੇ। ਬਾਬਾ ਤਾਰਾ ਸਿੰਘ ਜੀ ਕਹਿ ਰਹੇ ਨੇ ਹਾਥੀ ਆਪਾਂ ਕੀ ਕਰਨਾ, ਲਖਮੀਰ ਸਿੰਘ ਆਪਣੇ ਦੇ ਜਿਹੜੇ ਘੋੜ ਘਾਹ ਪਾਉਣ ਵਾਲੇ ਹੋਣਗੇ ਨਾ ਘੋੜਿਆਂ ਨੂੰ, ਉਹ ਵੀ ਹਾਥੀਆਂ 'ਤੇ ਚੜਿਆ ਕਰਨਗੇ। ਕਦੋਂ ਸਮਾਂ ਆਵੇਗਾ, ਸਿੰਘਾਂ ਦਾ ਰਾਜ ਹੋਵੇਗਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲਣਗੇ ਬਚੇ ਸ਼ਰਨ ਜੋ ਹੋਏ। ਅਸੀਂ ਤੇ ਆਪਣੇ ਗੁਲਾਮਾਂ ਨੂੰ ਹਾਥੀ ਦਿਆ ਕਰਾਂਗੇ। ਇਹ ਸ਼ਹੀਦਾਂ ਸਿੰਘਾਂ ਦਾ ਸਾਧ ਸਿੰਘ ਜੀ, ਸ਼ਹੀਦ ਸਿੰਘ ਤੇ ਗਏ ਥੋੜਾ ਨੇ, ਸ਼ਹੀਦ ਸਿੰਘ ਮੁੜ ਮੁੜ ਕੇ ਆਉਂਦੇ ਆ, ਉਹ ਮੁੜ ਮੁੜ ਕੇ ਫਿਰ ਕੰਮ ਸੰਭਾਲਦੇ ਆ, ਉਹ ਜੰਗ ਵੀ ਲੜਦੇ, ਉਹ ਰਾਜ ਵੀ ਕਰਦੇ। ਬਾਬਾ ਤਾਰਾ ਸਿੰਘ ਕਹਿੰਦੇ ਆਪਾਂ ਆਪਣੇ ਖਾਲਸੇ ਸਿੰਘਾਂ ਨੂੰ ਹਾਥੀ ਵੰਡਿਆ ਕਰਾਂਗੇ। ਹਾਂਜੀ
ਹਾਥੀ ਫਿਰ ਜਬ ਖਾਲੀ ਗਏ,
ਹਾਥੀ ਵਾਪਸ ਮੋੜਤਾ ਸਿੰਘਾਂ ਨੇ ਖਾਲੀ। ਹਾਂਜੀ
ਦਲ ਤੁਰਗਣ ਕੋ ਭਾਜ ਖਾਏ ਗਏ,
ਤੁਰਕਾਂ ਦੀ ਫੌਜ ਭੱਜਣ ਲੱਗ ਪਈ ਹਾਥੀ ਨੂੰ ਵੇਖ ਕੇ। ਹਾਂਜੀ
ਤਾਂ ਮੋਮਨ ਖਾਨ ਪੂਰਬੀਏ ਬੁਲਾਏ,
ਤਾਂ ਮੋਮਨ ਖਾਨ ਨੇ ਆਖਿਆ ਤਾਂ ਬੜੀ ਮਾੜੀ ਗੱਲ ਹੋ ਗਈ, ਸਾਡਾ ਵੱਡਾ ਜਰਨੈਲ ਵੜਤਾ ਹਾਥੀ ਸੁੰਜਾ ਪਿਛਾ ਮੋੜਤਾ, ਤੇ ਜੰਗ ਬੜਾ ਘਮਸਾਣ ਦਾ ਕਰ ਰਹੇ ਨੇ ਸਿੰਘ। ਉਹਨੇ ਫਿਰ ਦੋ ਪੂਰਬੀਏ ਮਨਸਾ ਰਾਮ ਦਿਲੇ ਰਾਮ ਉਹ ਬੁਲਾਏ। ਹਾਂਜੀ
ਹੁਤੇ ਹਜ਼ਾਰੀ ਖਿਤਾਬ ਜਿਨ ਪਾਏ,
ਇਹ ਦੋ ਪੂਰਬੀਏ ਸਨ, ਹਿੰਦੂ ਸਨ, ਪਰ ਸਰਕਾਰ ਦੀ ਫੌਜ ਦੇ ਜਰਨੈਲ ਸਨ। ਇੱਕ ਇੱਕ ਹਜ਼ਾਰ ਦਾ ਇਹਨਾਂ ਨੂੰ ਖਿਤਾਬ ਸੀਗਾ। ਹਾਂਜੀ
ਦੋਹਰਾ ਮਨਸਾ ਰਾਮ ਔਰ ਦਇਆ ਰਾਮ ਜਿਨ ਕੋ ਥੋ ਇਹ ਨਾਮ,
ਇੱਕ ਦਾ ਨਾਮ ਮਨਸਾ ਰਾਮ, ਇੱਕ ਦਾ ਨਾਮ ਦਇਆ ਰਾਮ। ਇਹ ਪੂਰਬ ਦੇ ਸਨ, ਦੋ ਜਰਨੈਲ ਤੁਰਕਾਂ ਦੀ ਫੌਜ ਵਿੱਚ। ਹਾਂਜੀ
ਭੇਜ ਨਾਲ ਬੜ ਫੌਜ ਹੁਤ ਕੁੰਦਲਪੁਰ ਘਰ ਧਾਮ,
ਇਹ ਕੁੰਦਲਪੁਰ ਦੇ ਰਹਿਣ ਵਾਲੇ ਸਨ ਯੂਪੀ ਦੇ। ਇਹਨਾਂ ਨੂੰ ਮੋਮਨ ਖਾਨ ਨੇ ਸਿੰਘਾਂ ਨਾਲ ਲੜਨ ਵਾਸਤੇ, ਇਹ ਵੀ ਉਹਨਾਂ ਦੀ ਨੀਤੀ ਹੁੰਦੀ ਸੀ ਵੀ ਸਿੱਖਾਂ ਨਾਲ ਜਾਂ ਸਿੱਖਾਂ ਨੂੰ ਲੜਾਓ ਜਾਂ ਹਿੰਦੂਆਂ ਨੂੰ ਲੜਾਓ, ਅਤੇ ਮਨਸਾ ਰਾਮ ਅਤੇ ਦਇਆ ਰਾਮ ਨੂੰ ਖਾਲਸੇ ਨਾਲ ਲੜਨ ਵਾਸਤੇ ਅੱਗੇ ਕਰ ਦਿੱਤਾ। ਹਾਂਜੀ
ਚੌ ਪਈ ਵਹਿ ਕਰ ਹੱਲਾ ਸਿੰਘਨ ਪਰ ਪਏ,
ਜਦੋਂ ਮਨਸਾ ਰਾਮ ਅਤੇ ਦਇਆ ਰਾਮ ਸਿੰਘਾਂ 'ਤੇ ਹੱਲਾ ਕਰਕੇ ਆਏ,
ਉੱਤੇ ਤੈ ਸਿੰਘ ਭੀ ਸਨਮੁਖ ਆਏ,
ਇਧਰੋਂ ਸਿੰਘ ਵੀ ਉਹਨਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧੇ।
ਮਨਸਾ ਰਾਮ ਔ ਦਇਆ ਰਾਮ,
ਮਨਸਾ ਰਾਮ ਤੇ ਦਇਆ ਰਾਮ ਦੋਵੇਂ ਹੀ
ਮਾਰ ਸਿੰਘਨ ਸੋ ਉਸ ਹੀ ਥਾਮ,
ਦੋਵੇਂ ਮਾਰ ਲਏ ਸਿੰਘਾਂ ਨੇ, ਸਿੰਘਾਂ ਦੇ ਹੱਥੋਂ ਮਨਸਾ ਰਾਮ ਵੀ ਮਾਰਿਆ ਗਿਆ ਤੇ ਦਇਆ ਰਾਮ ਵੀ ਖਾਲਸੇ ਦੇ ਹੱਥੋਂ ਮਾਰੇ ਗਏ।
ਇਹ ਫੌਜ ਗਈ ਤੁਰਕਣ ਪਰ ਆਈ,
ਉਹਨਾਂ ਦੀ ਫੌਜ ਭੱਜ ਕੇ ਫੇਰ ਪਿੱਛੇ ਹਟ ਗਈ ਜਦੋਂ ਜਰਨੈਲ ਹੀ ਮਾਰੇ ਗਏ, ਆਉਂਦੇ ਹੀ ਮਾਰ ਲਏ ਸਿੰਘਾਂ ਨੇ। ਹਾਂਜੀ
ਰਹਿਓ ਮੈਦਾਨ ਸਿੰਘਨ ਕਹਿ ਪਾਈ,
ਮੈਦਾਨ ਸਿੰਘਾਂ ਨੇ ਫਿਰ ਫਤਿਹ ਕਰ ਲਿਆ, ਸਿੰਘ ਫੇਰ ਮੈਦਾਨ ਚ ਗੱਜਦੇ ਫਿਰਦੇ ਹਨ।
ਤੋ ਦਿਨ ਚੜਿਓ ਭਇਓ ਉਜਿਆਲਾ,
ਸਾਧ ਸਿੰਘ ਜੀ ਨੇ ਦਿਨ ਚੜ ਗਿਆ, ਇਹ ਲੜਾਈ ਸ਼ੁਰੂ ਹੋਈ ਸੀ ਸਵੇਰੇ ਅੰਮ੍ਰਿਤ ਵੇਲੇ, ਇਹ ਲੜਦਿਆਂ ਲੜਦਿਆਂ ਦੋ ਘੜੀਆਂ ਬੀਤੀਆਂ ਤੇ ਦਿਨ ਦਾ ਉਜਾਲਾ ਹੋ ਗਿਆ, ਸੂਰਜ ਦੀ ਲੋ ਲੱਗ ਗਈ। ਹਾਂਜੀ
ਮੁੜ ਤੁਰਕਨ ਕੀ ਉਹ ਖੇਤ ਸੰਭਾਲਾ,
ਫਿਰ ਤੁਰਕਾਂ ਨੇ ਖੇਤ ਸੰਭਾਲਿਆ, ਉਹਨਾਂ ਨੇ ਦੇਖਿਆ ਵੀ ਸਿੰਘ ਤਾਂ ਥੋੜੇ ਹੀ ਨੇ, ਛੋਟਾ ਜਿਹਾ ਡੇਰਾ, ਅਸੀਂ ਤੇ ਸਮਝਦੇ ਬੜਾ ਕਿਲਾ ਹੋਵੇਗਾ, ਕੋਈ ਬੜੀ ਵੱਡੀ ਉਹਨਾਂ ਨੇ ਚਾਰ ਦੀਵਾਰੀ ਕੀਤੀ ਹੋਣੀ, ਦੋ ਚਾਰ ਚੁਬਾਰੇ ਸਨ ਤੇ ਦੋ ਚਾਰ ਕਮਰੇ ਥੱਲੇ ਸਨ, ਉੱਥੇ ਉਹ ਸਿੰਘ ਰਹਿੰਦੇ ਸਨ, ਛੋਟਾ ਜਿਹਾ ਸਮਝੋ ਘਰ ਸੀਗਾ ਜਿੱਥੇ ਇਹ ਸਿੰਘ ਰਹਿੰਦੇ ਸਨ। ਹਾਂਜੀ
ਕਹੁ ਕਿਤੇ ਸਿੰਘ ਦਿਸੈ ਖੜਾ,
ਤੇ ਹੁਣ ਸਿੰਘ ਦਿਸਣ ਲੱਗ ਪਏ, ਹੁਣ ਪਹਿਲਾਂ ਤਾਂ ਹਨੇਰਾ ਸੀ ਨਾ, ਸਵੇਰੇ ਪਤਾ ਨਹੀਂ ਸੀ ਲੱਗਦਾ ਕਿੱਧਰੋਂ ਆ ਕੇ ਪੈ ਜਾਂਦੇ ਸਨ, ਹੁਣ ਸਿੰਘ ਦਿਸਣ ਲੱਗ ਪਏ ਵੀ ਉਹ ਖੜਾ ਹੈ ਕੋਈ, ਉਹ ਖੜਾ ਹੈ ਕੋਈ, ਉਹ ਖੜਾ, ਸਿੰਘ ਏਦਾਂ ਖੜੇ ਨਜ਼ਰ ਆਏ ਲੜਨ ਲੜਦੇ ਹੋਏ।
ਔਰ ਮਾਰਿਓ ਉਹ ਦੇਖਿਓ ਪੜਾ,
ਕੋਈ ਸ਼ਹੀਦ ਹੋਏ ਨੇ, ਕੋਈ ਲੜ ਰਹੇ ਨੇ, ਕੋਈ ਜ਼ਖਮੀ ਹੋਏ ਪਏ ਨੇ, ਉਹ ਸਿੰਘ ਏਦਾਂ ਨਜ਼ਰ ਆ ਗਏ ਤੁਰਕਾਂ ਨੂੰ। ਹਾਂਜੀ
ਵਹਿ ਦੂਰੋਂ ਹੀ ਬੰਦੂਕ ਚਲਾਵੇ,
ਤੁਰਕਾਂ ਕੋਲ ਬਹੁਤ ਫੌਜ ਸੀ, ਉਹਨਾਂ ਕੋਲ ਬੰਦੂਕਾਂ ਸਨ, ਉਹ ਦੂਰੋਂ ਸਿੰਘਾਂ ਤੇ ਗੋਲੀਆਂ ਚਲਾਉਣ ਲੱਗੇ। ਹਾਂਜੀ
ਉੱਠ ਨੇੜੇ ਟੁਕੈ ਤੇ ਸ਼ੀਹੀ ਆਣਾ ਆਵੇ,
ਜੇ ਸਿੰਘ ਦੇ ਨੇੜੇ ਜਾਂਦੇ ਤੇ ਸਿੰਘ ਮਾਰ ਕੇ ਤਲਵਾਰ ਲਾ ਦਿੰਦੇ, ਪਰ ਉਹ ਸਿੰਘਾਂ ਤੋਂ ਡਰਦੇ ਮਾਰੇ ਸਿੰਘਾਂ ਦੇ ਨੇੜੇ ਨਹੀਂ ਜਾਂਦੇ, ਦੂਰੋਂ ਹੀ ਸਿੰਘਾਂ ਦੇ ਗੋਲੀਆਂ ਦੇ ਤੀਰ ਚਲਾਣ ਲੱਗੇ।
ਬਾਕੀ ਮਾਰ ਸਿੰਘ
ਬਾਕੀ ਸਿੰਘ ਇਹਨਾਂ ਨੇ ਸ਼ਹੀਦ ਕਰ ਦਿੱਤੇ, ਮਾਰ ਦਿੱਤੇ ਸਾਰੇ। ਹਾਂਜੀ,
ਫਿਰ ਢੁੱਕ ਸਭਨ ਕੇ ਸਿਰ ਕੱਟ ਲਏ।
ਫਿਰ ਇਹਨਾਂ ਨੇ ਸਾਰੇ ਸਿੰਘਾਂ ਦੇ ਸੀਸ ਜਿਹੜੇ ਸਨ ਉਹ ਜਦੋਂ ਸਿੰਘ ਡਿੱਗ ਪਏ ਸ਼ਹੀਦ ਹੋ ਗਏ, ਉਹਨਾਂ ਦੇ ਤਲਵਾਰਾਂ ਨਾਲ ਟੋਕਿਆਂ ਨਾਲ ਸਿਰ ਵੱਢ ਲਏ। ਹਾਂਜੀ,
ਇਮ ਤਾਰਾ ਸਿੰਘ ਸ਼ਹੀਦੀ ਪਾਈ।
ਬਾਬਾ ਤਾਰਾ ਸਿੰਘ ਜੀ ਨੂੰ ਪਤਾ ਨਹੀਂ ਕਿੰਨੀਆਂ ਕੁ ਗੋਲੀਆਂ ਮਾਰੀਆਂ, ਕਿੰਨੇ ਕੁ ਤੀਰ ਲੱਗੇ, ਬਾਬਾ ਜੀ ਲੜਦੇ ਲੜਦੇ ਸ਼ਹੀਦ ਹੋ ਗਏ। 22 ਸਿੰਘਾਂ ਦੇ ਸਿਰ ਮੋਮਨ ਖਾਂ ਨੇ ਟੋਕਿਆਂ ਨਾਲ ਤਲਵਾਰਾਂ ਨਾਲ ਵੱਢ ਲਏ ਅਤੇ ਉਹਨਾਂ ਦੀਆਂ ਲਾਸ਼ਾਂ ਉੱਥੇ ਸਿੱਟ ਕੇ ਉਹਨਾਂ ਦੇ ਸਿਰ ਲੈ ਕੇ ਇਹ ਲਾਹੌਰ ਨੂੰ ਚੱਲਿਆ। ਤਾਰਾ ਸਿੰਘ ਨੇ ਇੱਦਾਂ ਸੰਨ 1726 ਫੱਗਣ ਦੇ ਮਹੀਨੇ, ਫਰਵਰੀ ਦੇ ਮਹੀਨੇ ਸ਼ਹੀਦੀ ਪ੍ਰਾਪਤ ਕੀਤੀ।
ਸਿੰਘ ਨਿਬਹਿ ਉਸ ਸੰਗ ਸਭ 22।
ਬਾਬੇ ਤਾਰਾ ਸਿੰਘ ਦੇ ਨਾਲ 22 ਸਿੰਘ ਲੇਖੇ ਲੱਗੇ, ਬਾਬਾ ਜੀ ਸਮੇਤ 22 ਸਿੰਘ ਸ਼ਹੀਦ ਹੋਏ। ਪਿੰਡ ਵਾਂ ਦੇ ਵਿੱਚ ਉਹਨਾਂ ਦਾ ਗੁਰਦੁਆਰਾ ਬਹੁਤ ਸੁੰਦਰ ਸ਼ਹੀਦਗੰਜ ਬਣਿਆ ਬਾਬਾ ਤਾਰਾ ਸਿੰਘ ਜੀ ਦਾ, ਉਹਨਾਂ ਸ਼ਹੀਦਾਂ ਸਿੰਘਾਂ ਦਾ। ਬਾਅਦ ਵਿੱਚ ਸਾਧ ਸਿੰਘ ਜੀ ਇਲਾਕੇ ਦੇ ਲੋਕਾਂ ਨੇ ਸਸਕਾਰ ਕੀਤਾ ਸੀ, ਅੰਗੀਠਾ ਬਣਿਆ ਸੀ, ਪਰ ਉਸ ਵੇਲੇ ਤਾਂ ਡਰਦਾ ਮਾਰਾ ਕੋਈ ਨੇੜੇ ਨਹੀਂ ਸੀ ਆਉਂਦਾ। ਜਦੋਂ ਤੁਰਕਾਂ ਦੀ ਫੌਜ ਚਲੀ ਗਈ ਫਿਰ ਉਹ ਲਾਸ਼ਾਂ ਸਿੰਘਾਂ ਦੀਆਂ ਪਿੰਡਾਂ ਵਾਲਿਆਂ ਨੇ ਸਾਂਭੀਆਂ ਹੋਣਗੀਆਂ, ਉਹ ਅੰਗੀਠਾ ਬਣਿਆ। ਸਿਰ ਵੱਢ ਕੇ ਜਿਹੜੇ ਸਨ ਸ਼ਹੀਦਾਂ ਦੇ, ਬਾਬਾ ਤਾਰਾ ਸਿੰਘ ਜੀ ਦਾ ਸੀਸ ਅਤੇ ਬਾਕੀ ਸਿੰਘਾਂ ਦੇ ਸੀਸ, ਉਹ ਮੋਮਨ ਖਾਨ ਲੈ ਗਿਆ ਸੀਗਾ। ਹਾਂਜੀ,
ਇਮ ਤਾਰਾ ਸਿੰਘ ਜੀ ਸਾਕੋ ਕੀਆ।
ਇੱਦਾਂ ਬਾਬਾ ਤਾਰਾ ਸਿੰਘ ਜੀ ਨੇ ਜੰਗ ਕੀਤਾ, ਸਾਕਾ ਕੀਤਾ। ਖਾਲਸੇ ਪੰਥ ਦਾ ਇਤਿਹਾਸ ਦਾ ਬੰਦੇ ਬਹਾਦਰ ਤੋਂ ਬਾਅਦ ਜਿਹੜਾ ਜੰਗ ਦੌਰ ਚੱਲਿਆ ਸੀ ਨਾ ਸ਼ਹੀਦਾਂ ਦਾ, ਬਾਬੇ ਬੰਦੇ ਬਹਾਦਰ ਦੀ ਸ਼ਹੀਦੀ ਹੋਈ ਸੀ 1716 ਦੇ ਵਿੱਚ। ਉਸ ਤੋਂ 10 ਸਾਲ ਬਾਅਦ ਇਹ ਦੌਰ ਦੁਬਾਰਾ ਸ਼ੁਰੂ ਹੋਇਆ ਬਾਬੇ ਤਾਰਾ ਸਿੰਘ ਦੀ ਸ਼ਹੀਦੀ ਨਾਲ। ਪਰ ਫਿਰ ਤਾਂ ਚੱਲਦਾ ਹੀ ਰਿਹਾ, ਫਿਰ ਤਾਂ ਕੋਈ ਦਿਨ ਨਹੀਂ ਸੀ ਜਦੋਂ 10, 20, 50, 100 ਸਿੰਘ ਸ਼ਹੀਦ ਨਹੀਂ ਸੀ ਹੁੰਦੇ। ਬਾਬਾ ਤਾਰਾ ਸਿੰਘ ਨੇ ਸ਼ਹੀਦੀ ਪਾਈ ਫੱਗਣ ਦਾ ਮਹੀਨਾ 1726 ਦੇ ਵਿੱਚ। ਹਾਂਜੀ,
ਮਸ਼ਹੂਰ ਸਭ ਜਗ ਮੈਂ ਥੀ ਆ।
ਇਹ ਸਾਰੇ ਸੰਸਾਰ 'ਚ ਸਾਧ ਸੰਗਤ ਜੀ ਮਸ਼ਹੂਰ ਹੋ ਗਿਆ, ਸਾਕਾ ਪ੍ਰਸਿੱਧ ਹੋ ਗਿਆ। ਮਾਝੇ ਤੋਂ ਲੈ ਕੇ ਮਾਲਵੇ, ਦੁਆਬੇ, ਪੋਠੋਹਾਰ, ਧੰਨੀ ਕੇਵ, ਜਿੱਥੇ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸੀ, ਇਹ ਖਬਰ ਫੈਲ ਗਈ ਵੀ ਤੁਰਕਾਂ ਨੇ ਬੜਾ ਜਬਰ ਕੀਤਾ ਇੱਕ ਮਹਾਂਪੁਰਸ਼ ਨੂੰ, ਇੱਕ ਨਾਮ ਜਪਣ ਵਾਲੇ ਸੰਤ ਸਿਪਾਹੀ ਨੂੰ, ਉਹਦੇ ਘਰ ਜਾ ਕੇ ਹੱਲਾ ਕਰਕੇ ਸ਼ਹੀਦ ਕਰ ਦਿੱਤਾ। ਸਿੰਘ ਧਰਮ ਦੇ ਵਾਸਤੇ ਲੜ ਕੇ ਸ਼ਹੀਦ ਹੋਇਆ। ਉਹ ਖਬਰ ਨੇ ਖਾਲਸੇ ਦੇ ਅੰਦਰ ਨਵਾਂ ਜੋਸ਼ ਪੈਦਾ ਕਰ ਦਿੱਤਾ। ਗੱਭਰੂ ਸਿੰਘ ਜਿਹੜੇ 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਤੋਂ ਦੇਖ ਰਹੇ ਸਨ ਹਾਲਾਤਾਂ ਨੂੰ, ਉਹਨਾਂ ਨੇ ਸਮਝ ਲਿਆ ਵੀ ਤੁਰਕ ਸਾਡੇ ਮਿੱਤਰ ਨਹੀਂ ਬਣ ਸਕਦੇ, ਇਹਨਾਂ ਨੇ ਸਾਨੂੰ ਕਦੀ ਨਹੀਂ ਜੀਣ ਦੇਣਾ, ਇਹਨਾਂ ਦੇ ਨਾਲ ਤਾਂ ਖੰਡਾ ਖੜਕਾਉਣਾ ਹੀ ਪੈਣਾ। ਜਿਹੜੇ ਸਿੰਘ ਘਰਾਂ 'ਚ ਰਹਿੰਦੇ ਸੀ ਉਹਨਾਂ ਨੂੰ ਫਿਰ ਬਾਹਰ ਨਿਕਲਣਾ ਪਿਆ, ਸਿੰਘਾਂ ਨੂੰ ਮੀਟਿੰਗਾਂ ਕਰਨੀਆਂ ਪਈਆਂ। ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਬਾ ਦਰਬਾਰਾ ਸਿੰਘ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਜਿਹੜੇ ਜਿਹੜੇ ਪੁਰਾਣੇ ਸਿਆਣੇ ਸਿੰਘ ਸੀ ਉਹਨਾਂ ਦਾ ਗੁਰਮਤਾ ਹੋਇਆ। ਸੋ ਉਹ ਫਿਰ ਖਾਲਸੇ ਦੀ ਜਿਹੜੀ ਵਾਗ ਡੋਰ ਹੈ ਉਹ ਫਿਰ ਉਹਨਾਂ ਮੁਖੀ ਸਿੰਘਾਂ ਨੇ ਸੰਭਾਲੀ ਸੀ। ਹਾਂਜੀ,
ਗੁਰ ਕੋ ਵਾਕ ਜਿਸ ਐਸ ਕਮਾਈਆ।
ਕਹਿੰਦੇ ਧੰਨ ਬਾਬਾ ਤਾਰਾ ਸਿੰਘ ਜੀ, ਧੰਨ ਬਾਬਾ ਤਾਰਾ ਸਿੰਘ ਜਿਨ੍ਹਾਂ ਨੇ ਗੁਰੂ ਦੇ ਬਚਨ ਕਮਾਏ ਹਨ। ਗੁਰੂ ਦਾ ਬਚਨ ਹੈ, ਸੂਰਾ ਸੋ ਪਹਿਚਾਨੀ ਹੈ, ਜੋ ਲਰੈ ਦੀਨ ਕੇ ਹੇਤ, ਪੁਰਜਾ ਕੱਟ ਮਰੈ, ਕਬੂ ਨਾ ਛੱਡੈ ਖੇਤ। ਉਹ ਬਾਬਾ ਜੀ, ਬਾਬਾ ਤਾਰਾ ਸਿੰਘ ਨੂੰ ਸਾਰੀ ਦੁਨੀਆਂ ਧੰਨ 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 ਕਹਿਣ ਲੱਗ ਪਈ। ਹਾਂਜੀ,
ਸੀਸ ਦਿਓ ਪਰ ਸਿਰ ਨਾ ਦਇਆ।
ਬਾਬਾ ਜੀ ਨੇ ਸੀਸ ਤਾਂ ਦੇ ਦਿੱਤਾ ਪਰ ਸਿੰਘ ਸਿੱਖੀ ਸਿਦਕ ਨੂੰ ਆਂਚ ਨਹੀਂ ਲੱਗਣ ਦਿੱਤੀ। ਤੁਰਕ ਇਹ ਨਹੀਂ ਕਹਿ ਸਕਦੇ ਵੀ ਡਰ ਕੇ ਭੱਜ ਗਿਆ। ਉਹ ਅੱਜ ਤੱਕ ਉਹ ਸ਼ਹੀਦ ਬਾਬਾ ਤਾਰਾ ਸਿੰਘ ਸ਼ਹੀਦਾਂ ਦੇ ਲਈ ਆਦਰਸ਼ ਬਣੇ ਹੋਏ ਹਨ। ਹਾਂਜੀ,
ਦੋਹਰਾ ਧੰਨ ਧੰਨ ਉਨ ਸਿੰਘਨ ਕੈ ਜਿਨ ਕਰ ਸਾਕਾ ਤਜੇ ਪ੍ਰਾਨ।
ਧੰਨ ਉਹ ਸਿੰਘ ਸਨ ਜਿਹੜੇ ਬਾਬਾ ਜੀ ਦੇ ਨਾਲ ਖੜੇ ਹੋਏ। ਸਾਧ ਸੰਗਤ ਜੀ, ਸੱਕਾ ਭਰਾ ਨਹੀਂ ਖੜਦਾ ਇਹੋ ਜਿਹੀ ਮੁਸੀਬਤ ਵਿੱਚ, ਅਤੇ ਕਹਿੰਦੇ ਇਹ ਤਾਂ ਪਾਗਲ ਹੈ, ਮੂਰਖ ਹੈ, ਇਹ ਤਾਂ ਮਰੇਗਾ ਸਾਨੂੰ ਵੀ ਮਰਵਾਏਗਾ, ਅਤੇ ਸਾਥ ਛੱਡ ਜਾਂਦੇ ਨੇ। ਪਰ ਉਹ ਗੱਲ ਸਮਝਣੀ, ਉਸ ਅਹਿਸਾਸ ਨੂੰ ਜਾਣਨਾ ਅਤੇ ਨਾਲ ਖੜਨਾ ਅਤੇ ਸ਼ਹੀਦ ਹੋਣਾ ਵਿਰਲਿਆਂ ਗੁਰਮੁਖਾਂ ਦੀਆਂ ਰੂਹਾਂ ਦੀ ਕਮਾਈ ਹੁੰਦੀ ਹੈ। ਧੰਨ ਭਾਈ ਤਾਰਾ ਸਿੰਘ ਜੀ, ਧੰਨ ਭਾਈ ਲਖਮੀਰ ਸਿੰਘ ਜੀ, ਧੰਨ ਭਾਈ ਜਿਹੜੇ ਸਿੰਘ ਸ਼ਹੀਦ ਹੋਏ ਨੇ, ਭਾਈ ਸੂਰਾ ਸਿੰਘ ਜੀ, ਜਿੰਨੇ ਸਿੰਘ, ਇਹਨਾਂ ਸਿੰਘਾਂ ਨੂੰ ਨਮਸਕਾਰ ਹੈ, ਇਹਨਾਂ ਸਾਰੇ ਸਿੰਘਾਂ ਨੂੰ ਨਮਸਕਾਰ ਹੈ। ਹਾਂਜੀ,
ਰਹੇ ਨਾਮ ਥਿਰ ਕਰਮ ਕਾ ਹੈ ਜਗ ਆਵਨ ਜਾਨ।
ਕਹਿੰਦੇ ਦੁਨੀਆਂ ਵਿੱਚ ਸਿਰਫ ਕਰਮ ਕੀਤੇ, ਪਰਾਕਰਮ ਕੀਤੇ, ਬਹਾਦਰੀ ਕੀਤੀ ਦਾ ਨਾਮ ਰਹਿ ਜਾਂਦਾ, ਉੱਦਾਂ ਇਹ ਦੁਨੀਆਂ 'ਤੇ ਕੋਈ ਨਹੀਂ ਰਹਿੰਦਾ। ਇੱਥੇ ਕੋਈ ਵੀ ਆਇਆ ਉਹਨੂੰ ਜਾਣਾ ਪੈਣਾ। ਜਿਨ੍ਹਾਂ ਨੇ ਕੁਝ ਤੇਗਾਂ ਮਾਰੀਆਂ ਨੇ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਤਨ ਆਰਿਆਂ ਨਾਲ ਚਰਾਏ, ਚਰੱਖੜੀਆਂ 'ਤੇ ਚੜ੍ਹੇ, ਅਸਹਿ ਅਤੇ ਅਕਹਿ ਕਟ ਸਹਾਰਦੇ ਸ਼ਹੀਦ ਹੋ ਗਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹ ਅਰਦਾਸੇ ਦੇ ਬੋਲ ਜਿਹੜੇ ਨੇ ਇਹ ਉਹਨਾਂ ਸ਼ਹੀਦਾਂ ਕਰਕੇ ਹੀ ਬੋਲੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਮਹਾਨ ਸ਼ਹੀਦ ਬਾਬਾ ਤਾਰਾ ਸਿੰਘ ਨਿਹੰਗ ਸਿੰਘ ਜੀ ਹੋਏ ਨੇ। ਸੋ ਸਾਧ ਸੰਗਤ ਜੀ, ਇਹ ਪ੍ਰਸੰਗ ਇੱਥੇ ਹੀ ਸਮਾਪਤ ਹੈ। ਮਹਾਂਪੁਰਸ਼ਾਂ ਦੀਆਂ ਇਹ ਸਾਖੀਆਂ ਇਹ ਪੰਥ ਪ੍ਰਕਾਸ਼ ਗ੍ਰੰਥ ਵਿੱਚ ਹਨ, ਅਤੇ ਇਹ ਪੰਥ ਪ੍ਰਕਾਸ਼ ਗ੍ਰੰਥ ਜਿੰਨਾ ਚਿਰ ਆਪਾਂ ਨਹੀਂ ਪੜ੍ਹਦੇ, ਨਹੀਂ ਸੁਣਦੇ, ਸਾਨੂੰ ਖਾਲਸੇ ਪੰਥ ਦਾ ਪਤਾ ਵੀ ਨਹੀਂ ਲੱਗਦਾ ਵੀ ਖਾਲਸਾ ਪੰਥ ਕੀ ਹੈ। ਸੋ ਇਹ ਕਥਾ ਨੈੱਟ ਦੇ ਉੱਤੇ ਦਾਸ ਨੂੰ ਮਹਾਰਾਜ ਨੇ ਸੇਵਾ ਬਖਸ਼ੀ ਸੀ ਕੈਲਗਰੀ ਵਿੱਚ, ਉਦੋਂ ਇਹ ਕਥਾ ਰਿਕਾਰਡਿੰਗ ਕਰਵਾਈ ਸੀ ਅਤੇ ਗੁਰਮਤਿ ਵਿਚਾਰ ਦੇ ਉੱਤੇ .com 'ਤੇ ਗਿਆਨੀ ਸ਼ੇਰ ਸਿੰਘ ਨਾਂ ਕਰਕੇ ਪੰਥ ਪ੍ਰਕਾਸ਼ ਪਾ ਕੇ ਤੁਸੀਂ ਸੁਣ ਵੀ ਸਕਦੇ ਹੋ ਸਾਰੀ ਕਥਾ। ਅਤੇ ਇਹ ਕਥਾ ਸੁਣਨ ਨਾਲ ਸਾਨੂੰ ਪਤਾ ਲੱਗਦਾ ਕਿਹੜੇ ਕਿਹੜੇ ਸਿੰਘਾਂ ਨੇ ਕਿਹੜੇ ਕਿਹੜੇ ਸਮੇਂ ਕਿੱਦਾਂ ਕਿੱਦਾਂ ਦੇ ਸਮੇਂ ਕੱਟੇ, ਭੁੱਖੇ ਡੰਗੇ ਧਿਆਏ, ਜੰਗਲਾਂ 'ਚ ਰਹਿ ਰਹਿ ਕੇ ਸਿੱਖੀ ਕਮਾਈ ਉਹਨਾਂ ਨੇ, ਬਿਪਤਾ ਕੱਟੀ, ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਕਰਾ ਕਰਾ ਮਾਵਾਂ ਗਲਾਂ 'ਚ ਹਾਰ ਪਵਾਉਂਦੀਆਂ ਰਹੀਆਂ, ਪਰ ਆਪਣੇ ਗੁਰੂ ਦਾ ਸਿੱਖੀ ਸਿਦਕ ਨਹੀਂ ਗਿਆ। ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਉਹਨਾਂ ਮਹਾਨ ਸ਼ਹੀਦਾਂ ਦਾ ਇਤਿਹਾਸ ਆ ਸੰਗਤ ਜੀ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਜੀ ਦਾ ਹੈ। ਸਾਰਿਆਂ ਨੂੰ ਇਹ ਕਥਾ ਜ਼ਰੂਰ ਸੁਣਨੀ ਚਾਹੀਦੀ, ਤੁਸੀਂ ਘਰਾਂ 'ਚ ਬਹਿ ਕੇ ਵੀ ਹੁਣ ਸੁਣ ਸਕਦੇ ਹੋ। ਸੋ ਇਹ ਕਥਾ ਸੁਣਨ ਨਾਲ ਸਾਨੂੰ ਪਤਾ ਲੱਗਦਾ ਕਿ ਸਾਡੇ ਬਜ਼ੁਰਗਾਂ ਦਾ ਵਿਰਸਾ ਅਸੀਂ ਕਿਵੇਂ ਸਾਂਭਣਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਹੁਤ ਸਤਿਕਾਰਯੋਗ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ, ਸੰਗਤਾਂ ਦਾ ਧੰਨਵਾਦ ਹੈ। ਮੈਂ ਕਿਹਨਾਂ ਕਿਹਨਾਂ ਦੇ ਨਾਮ ਲਵਾਂ, ਸਾਰੀ ਸੰਗਤ